ਪਾਰਲੀਮੈਂਟਰੀ ਕਮੇਟੀ ਦੀ ਰਿਪੋਰਟ ਮੀਟਿੰਗ ਦੇ ਉੱਤੇ ਜਾਂਦੇ ਹੋ ਅਤੇ ਪਾਉਂਦੇ ਹੋ, ਇੰਨਾ ਹੀ ਪਾ ਦਿਓ ਜਗਦੀਸ਼ ਗਰੇਵਾਲ ਪੰਜਾਬੀ ਪੋਸਟ ਪਾਰਲੀਮੈਂਟਰੀ ਕਮੇਟੀ, ਅਤੇ ਉਹਦੀ ਕਿੰਨੇ ਪੂਰਾ ਤੁਹਾਨੂੰ 15-20 ਸਫਿਆਂ ਦੀ ਰਿਪੋਰਟ ਮਿਲ ਜਾਏਗੀ ਕਿ ਜੋ ਜੋ ਉੱਥੇ ਜਾ ਕੇ ਮੇਰੇ ਵੱਲੋਂ ਐਥਨਿਕ ਮੀਡੀਆ ਦੇ ਬਾਰੇ 'ਚ ਬੋਲਿਆ ਗਿਆ ਸੀ ਅਤੇ ਐਥਨਿਕ ਮੀਡੀਆ ਦੀਆਂ ਮੰਗਾਂ ਦੇ ਲਈ ਗੁਹਾਰ ਲਾਈ ਗਈ ਸੀਗੀ, ਉਹ ਹੁਣ ਸਾਰਾ ਕੁਛ ਇਸ ਮੌਕੇ ਦੇ ਉੱਤੇ ਆ ਕੇ ਹੋਰ ਵੀ ਸਾਡੇ ਸਭ ਦੇ ਸਾਹਮਣੇ ਆ ਰਿਹਾ ਹੈ। ਪ੍ਰੋਗਰਾਮ ਖਬਰਸਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਮੇਰੇ ਨਾਲ ਇਸ ਸਮੇਂ ਯਾਦਵੀਰ ਹੁੰਦਲ ਜੀ ਜੁੜ ਚੁੱਕੇ ਨੇ। ਹੁੰਦਲ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਹਾਂਜੀ ਗੁਰਾਲ ਸਾਹਿਬ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।
ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਅੱਜ ਰੀਅਲ ਸਟੇਟ ਦੀਆਂ ਕਾਫੀ ਗੱਲਾਂ ਹੋ ਰਹੀਆਂ ਨੇ।
ਹਾਂਜੀ, ਰੀਅਲ ਸਟੇਟ ਮਾਰਕੀਟ ਗੁਰਾਲ ਸਾਹਿਬ, ਜਿਹੜੇ ਮਿਲੀਅਨ ਕੁ ਤੋਂ ਥੱਲੇ ਪ੍ਰਾਪਰਟੀਆਂ ਨੇ ਉਹ ਕਾਫੀ ਉੱਠੀਆਂ ਨੇ ਪਿਛਲੇ ਵੀਕ ਤੋਂ
ਜੀ।
ਮੇਰੇ ਵੀ ਘਰ ਲਾਏ ਸੀਗੇ ਦੋ, ਇੱਕ ਲਿਸਟ ਕੀਤਾ ਸੀ ਘਰ ਮੇਰਾ, ਤੇ ਕਾਫੀ ਜਿੱਦਾਂ ਉਹਦੇ ਤੇ ਸ਼ੋਇੰਗ ਕਾਫੀ ਹੋਈ, ਆਫਰ ਵਗੈਰਾ ਬਹੁਤ ਵਧੀਆ ਗੁੱਡ ਆਈਆਂ ਨੇ
ਜੀ।
ਸੈਟਰਡੇ ਨੂੰ ਹੋਰ ਆਫਰ ਵੀ ਆ ਰਹੀਆਂ ਨੇ। ਰੀਅਲ ਸਟੇਟ ਮਾਰਕੀਟ ਕਾਫੀ ਜਿੱਦਾਂ ਜਿੰਨਾ ਸੀਗਾ ਅੰਦਾਜ਼ਾ ਉਹਨਾਂ ਮਤਲਬ ਨਹੀਂ ਥੱਲੇ ਗਈ, ਚੰਗੀ ਠੀਕ ਆ, ਡਿੱਗੀ
ਜਿੰਨਾ ਲੱਗ ਰਿਹਾ ਸੀਗਾ ਕਿ ਸੇਲ ਜ਼ਰੂਰ ਘਟੀ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਸੇਲ ਬਹੁਤ ਘਟੀ ਆ ਪਰ ਪ੍ਰਾਈਸ ਨਹੀਂ ਘਟੀਗੀ।
ਹਾਂਜੀ, ਨਹੀਂ ਪ੍ਰਾਈਸ ਨਹੀਂ ਘਟੀ, ਮਿਲੀਅਨ ਤੋਂ ਥੱਲੇ ਪ੍ਰਾਪਰਟੀਆਂ ਦੀ ਪ੍ਰਾਈਸ ਬਿਲਕੁਲ ਨਹੀਂ ਘਟੀ
ਜੀ,
ਥੋੜੀ ਬਹੁਤ ਹੀ ਸ਼ਾਇਦ ਹੋ ਸਕਦਾ ਪਰ ਨਹੀਂ ਜ਼ਿਆਦਾ ਨਹੀਂ ਘਟੀ।
ਸੋ ਆਓ ਅੱਜ ਸਾਂਝ ਪਾਓ ਸਾਡੇ ਨਾਲ, ਕਿਹੜੀਆਂ ਕਿਹੜੀਆਂ ਤੁਹਾਡੇ ਪਾਸ ਇਸ ਸਮੇਂ ਹੌਟ ਹੌਟ ਲਿਸਟਿੰਗ ਨੇ, ਕਿਹੜੇ ਏਰੀਏ ਤੁਹਾਨੂੰ ਕੋਈ ਲਿਸਟਿੰਗ ਚਾਹੀਦੀ ਆ?
ਹਾਂਜੀ ਗੁਰਾਜ ਸਾਹਿਬ, ਆਪਣੇ ਕੋਲ ਮੇਰੇ ਕੋਲ 4 ਫਾਰਮ ਹਾਊਸ ਦੀਆਂ ਲਿਸਟਿੰਗ ਨੇ ਇਸ ਵਕਤ, ਜਿਨ੍ਹਾਂ ਚੋਂ 3 ਫਾਰਮ ਕੈਲੇਡਨ ਦੇ ਵਿੱਚ ਨੇ, ਬਰੈਂਪਟਨ ਦੇ ਬਿਲਕੁਲ ਨਾਲ 25-25 ਏਕੜ ਦੇ ਨੇ, ਇਹਨਾਂ ਦੇ ਘਰ ਬਣੇ ਹੋਏ ਨੇ 3 ਫਾਰਮਾਂ ਦੇ ਵਿੱਚ
ਜੀ,
ਤੇ ਬਹੁਤ ਵਧੀਆ ਪ੍ਰਾਪਰਟੀਆਂ ਨੇ ਇਹਨਾਂ ਦੇ ਵਿੱਚ। ਸਿਟੀ ਦੀ ਜਿਹੜੀ ਗੈਸ ਸਰਵਿਸ ਆ ਉਹ ਵੀ ਇਹਨਾਂ ਦੇ ਵਿੱਚ ਗਈ ਹੋਈ ਆ ਆਲਰੇਡੀ, ਬਿਲਕੁਲ ਡਿਵੈਲਪਮੈਂਟ ਲੈਂਡ ਦੇ ਨਾਲ ਨੇ ਇਹ ਘਰ ਦੇ ਜਿਹੜੇ
ਜੀ ਜੀ,
ਇਹ 25-25 ਏਕੜ ਦੇ ਵਿੱਚ ਫਾਰਮ ਨੇ। ਇੱਕ ਦੇ ਵਿੱਚ ਇਹਦੇ ਵਿੱਚ ਕਸਟਮ ਬਿਲਡ ਘਰ ਬਣਿਆ ਹੋਇਆ, 5 ਬੈਡਰੂਮ 5 ਵਾਸ਼ਰੂਮ, ਤੇ ਇਹਦੇ ਵਿੱਚ ਸ਼ੈੱਡ ਬਣਿਆ ਹੋਇਆ 4,000 ਸਕੁਅਰ ਫੀਟ ਰੈਂਟ ਤੇ ਚੜਿਆ ਹੋਇਆ, ਉਹ $3,000 ਨੂੰ ਇੱਕ ਸ਼ੈੱਡ ਦੀ ਇਹਦੇ ਚ ਹੋਰ ਹੈਗੀ ਆ ਪਰਮਿਟ ਜਿਹੜਾ ਬਣਾ ਸਕਦੇ ਆਪਾਂ 25 ਕਿੱਲਿਆਂ ਦਾ, 4,000 ਸਕੁਅਰ ਫੁੱਟ ਇੱਕ ਹੋਰ ਸ਼ੈੱਡ
ਜੀ ਜੀ।
ਇੱਕ ਪ੍ਰੋਪਰਟੀ ਹੋਰ ਆ ਉਹਦੇ ਵਿੱਚ ਵੀ 3 ਬੈਡਰੂਮ 2 ਵਾਸ਼ਰੂਮ ਦਾ ਬੰਗਲੋ ਘਰ ਆ, ਉਹਦੇ ਚ ਵੀ 4,000 ਸਕੁਅਰ ਫੁੱਟ ਦਾ ਸ਼ੈੱਡ ਬਣਿਆ ਹੋਇਆ, ਤੇ ਇਹ ਇੱਕ ਪ੍ਰੋਪਰਟੀ ਹੋਰ ਆ 25 ਏਕੜ ਦੀ, ਉਹਦੇ ਵਿੱਚ ਵੀ ਘਰ ਆ ਤੇ ਸ਼ੈੱਡ ਬਣਿਆ ਹੋਇਆ, ਤੇ ਇੱਕ ਪ੍ਰੋਪਰਟੀ ਆਪਣੇ ਕੋਲ ਜੋਰਜ ਟਾਊਨ ਆ ਕਰਿਆ ਸਾਹਿਬ, 53 ਕਿੱਲੇ ਆ, ਉਹਦੇ ਚ 5 ਬੈਡਰੂਮ ਦਾ ਘਰ ਆ, ਆਲਰੇਡੀ ਰੈਂਟ ਤੇ ਚੜਿਆ ਹੋਇਆ, ਉਹਦੇ ਚ ਵੀ ਡਬਲ ਸਟੋਰੀ ਬਾਰਨ ਆ। ਉਹ ਪ੍ਰੋਪਰਟੀ ਟ੍ਰਫਾਲ ਗ੍ਰੈਂਡ ਵੇਡ ਕੋਟ ਦੇ ਬਿਲਕੁਲ ਇੰਟਰਸੈਕਸ਼ਨ ਦੇ ਲਾਗੇ ਆ,
ਬਹੁਤ ਵਧੀਆ ਲੋਕੇਸ਼ਨ ਹੈ।
ਹਾਂਜੀ, ਤੇ 403 ਹਾਈਵੇ ਜਿਹੜਾ ਉਹਦੇ ਬਿਲਕੁਲ ਕੋਲ ਦੀ ਲੰਘਣਾ ਆ ਉਸ ਪ੍ਰੋਪਰਟੀ ਦੇ, ਤੇ ਟ੍ਰਫਾਲਗਰ ਵੀ ਚੌੜੀ ਹੋ ਰਹੀ, ਉਹਦਾ ਫਰੰਟ ਟ੍ਰਫਾਲਗਰ ਚ ਲੱਗਦਾ। ਇੱਥੇ ਜਿਹੜੀਆਂ ਕੈਲੇਡਰ ਮੈਂ ਦੱਸੀਆਂ ਗਰਾਜ ਸਾਹਿਬ, ਇਹਨਾਂ 2 ਪ੍ਰੋਪਰਟੀਆਂ ਦਾ ਜਿਹੜਾ ਫਰੰਟ ਆ ਬਿਲਕੁਲ ਕਿੰਗ ਸਟਰੀਟ ਦੇ ਉੱਤੇ ਲੱਗਦਾ, 715-715 ਫੁੱਟ ਦਾ
ਜੀ।
ਇੱਕ ਪ੍ਰੋਪਰਟੀ ਸ਼ੈਲਬਰਨ ਦੇ ਵਿੱਚ ਆ ਜੀ, 90+ ਏਕੜ ਫਾਰਮ ਆ, ਉਹਦੇ ਵਿੱਚ ਵੀ ਘਰ ਆ, ਉਹ ਕਮਿੰਗ ਸੂਨ ਆ, ਛੇਤੀ ਆ ਰਿਹਾ ਉਹ ਲਿਸਟਿੰਗ ਕਰ ਰਿਹਾ ਉਹਨਾਂ ਦੀ
ਜੀ ਜੀ।
ਤੇ 2 ਘਰ ਨੇ ਆਪਣੇ ਕੋਲ ਬਰੈਂਪਟਨ ਦੇ ਵਿੱਚ, ਇੱਕ ਆਲਮੋਸਟ 2600 ਤੋਂ 3,000 ਸਕੁਅਰ ਫੁੱਟ ਆ, 4 ਬੈਡਰੂਮ, ਉਹ ਮੇਰਾ ਲਿਸਟ ਕੀਤਾ ਹੋਇਆ, ਬਵੇਡ ਐਂਡ ਹਾਈਵੇ 10 ਦੇ ਏਰੀਏ ਦੇ ਵਿੱਚ ਆ, ਬੇਸਮੈਂਟ ਰੈਂਟਡ ਆ ਉਹਦੀ, ਤੇ 50x100 ਫੁੱਟ ਦੀ ਲਾਟ ਆ, ਬੜੀ ਹੌਟ ਪ੍ਰੋਪਰਟੀ, ਉਹਦੇ ਤੇ ਸੈਚਰਡੇ ਨੂੰ ਆਫਰਾਂ ਆ ਰਹੀਆਂ ਨੇ
ਜੀ ਜੀ।
ਆਲਮੋਸਟ 1 ਘਰ ਮਾਲਟਨ ਦੇ ਵਿੱਚ ਕਮਿੰਗ ਸੂਨ ਆ ਰਿਹਾ ਛੇਤੀ, ਉਹ ਮੈਂ ਲਿਸਟ ਕਰ ਰਿਹਾ। ਤੇ ਕਿਸੇ ਵੀ ਸੱਜਣ ਨੂੰ ਘਰ ਚਾਹੀਦਾ ਹੋਵੇ, ਫਾਰਮ ਹਾਊਸ ਚਾਹੀਦਾ ਹੋਵੇ, ਤੇ ਮੈਨੂੰ ਕਾਲ ਕਰ ਸਕਦੇ ਨੇ ਜੀ, 6472-1304, ਜਾਂ ਫਿਰ ਤੁਹਾਡੇ ਕੋਲ ਨੰਬਰ ਲੈ ਸਕਦੇ ਜੀ,
647-962-1304, 647-962-1304 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ, ਫਾਰਮ ਲੱਭਦੇ ਹੋ ਜਾਂ ਫਿਰ ਕੋਈ ਹੋਰ ਪ੍ਰੋਪਰਟੀ ਲੱਭਣੀ ਹੈ, ਯਾਦਵਿੰਦਰ ਹੁੰਦਲ 647-962-1304। ਥੈਂਕ ਯੂ ਸੋ ਮਚ ਹੁੰਦਲ ਸਾਹਿਬ।
ਥੈਂਕ ਯੂ ਸਰ, ਥੈਂਕ ਯੂ,
ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਕੁਝ ਕਮਰਸ਼ੀਅਲ ਲੈਣੇ ਆ, ਉਸ ਤੋਂ ਬਾਅਦ ਵਾਪਸ ਆਉਂਦੇ ਹਾਂ, ਰਾਈਟ ਵੇ ਸਵਰਜੀਤ ਮੋਗਾ ਪੰਜਾਬ ਦੀਆਂ ਖਬਰਾਂ ਦਾ ਬੁਲਟਨ ਤੁਹਾਡੇ ਨਾਲ ਸਾਂਝਾ ਕਰਨਗੇ।
ਪਹੁੰਚੋ 100 Maritime Ontario Boulevard, Unit 77, Brampton।
ਬੈਰੀ ਅਤੇ ਹੈਮਿਲਟਨ ਦੇ ਏਰੀਏ ਵਿੱਚ ਹਾਈਵੇ ਦੇ ਆਸ ਪਾਸ ਅਗਰ ਤੁਹਾਡੇ ਕੋਲ 50 ਤੋਂ 100 ਏਕੜ ਲੈਂਡ ਹੈ ਤਾਂ ਹਰਦੀਪ ਗਰੇਵਾਲ ਪਾਸ ਕੁਆਲੀਫਾਈਡ ਬਾਇਰ ਮੌਜੂਦ ਹਨ। ਕੁਇਕ ਸੇਲ ਲਈ ਸੰਪਰਕ ਕਰੋ 416-877-6464 416-877-6464 ਹਰਦੀਪ ਗਰੇਵਾਲ ਬ੍ਰੋਕਰ ਰੀਅਲ ਸਟੇਟ ਹੱਟ ਰਿਐਲਟੀ ਇੰਕ।
ਅਸੀਂ ਮਿਲ ਕੇ COVID-19 ਨੂੰ ਫੈਲਾਉਣ ਤੇ ਰੋਕਣ ਵਿੱਚ ਸਫਲ ਹੋ ਰਹੇ ਹਾਂ। ਜਿਵੇਂ ਹੀ ਕਾਰੋਬਾਰ ਤੇ ਕਾਰਜ ਸਥਾਨ ਦੁਬਾਰਾ ਖੁੱਲਣਗੇ ਸਾਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਜਾਰੀ ਰੱਖਣੀ ਪਵੇਗੀ ਤਾਂ ਜੋ ਹਰੇਕ ਵਿਅਕਤੀ ਸੁਰੱਖਿਅਤ ਰਹੇ। ਦੂਰੀ ਬਣਾ ਕੇ ਰੱਖਣੀ ਜਾਂ ਦੂਰੀ ਬਣਾ ਕੇ ਨਾ ਰੱਖ ਸਕਣ ਦੀ ਸੂਰਤ ਵਿੱਚ ਮੂੰਹ ਢੱਕਣਾ ਅਤੇ ਵਾਰ ਵਾਰ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਲਾਜ਼ਮੀ ਬਣਾਓ। ਵਧੇਰੇ ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੈਰੀਓ ਸਰਕਾਰ ਦੁਆਰਾ ਜਾਰੀ।
ਆਸਾਨ ਜਸਵਿੰਦਰ ਜਜਵਾਨ 647-968-7357 ਅਕਾਲ ਮੋਰਗੇਜ ਤੋਂ ਜਸਵਿੰਦਰ ਜਜਵਾਨ ਲਾਇਸੈਂਸ ਨੰਬਰ 10845 ਇੰਡੀਪੈਂਡੈਂਟਲੀ ਓਨਡ ਐਂਡ ਆਪਰੇਟਡ
ਅਕਾਲ ਮੋਰਗੇਜ
ਸਿਮ ਫਰੇਟ ਸਿਸਟਮ ਨੂੰ ਏਜ਼ਡ ਟੀਮ ਡਰਾਈਵਰ ਅਤੇ ਓਨਰ ਆਪਰੇਟਰਸ ਦੀ ਲੋੜ ਹੈ। 1 ਸਾਲ ਦਾ ਤਜਰਬਾ ਹੋਣਾ ਜ਼ਰੂਰੀ। ਡੈਡੀਕੇਟਡ ਅਤੇ ਓਪਨ ਬੋਰਡ, ਬ੍ਰਾਂਡ ਨਿਊ ਅਤੇ ਆਟੋਮੈਟਿਕ ਟਰੱਕ, 1.23 ਸੈਂਟ ਪਰ ਮਾਈਲਸ ਅਤੇ 7 ਸੈਂਟ ਕੈਬ ਫਿਊਲ ਦਿੱਤੇ ਜਾਂਦੇ ਹਨ। ਬਾਕੀ ਸਾਰਾ ਖਰਚਾ ਕੰਪਨੀ ਪੇ ਕਰਦੀ ਹੈ। ਵਧੇਰੀ ਜਾਣਕਾਰੀ ਲਈ ਸੰਪਰਕ ਕਰੋ 647-273-2320 647-273-2320
ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਲੈ ਕੇ ਆਏ ਹਨ ਗ੍ਰੈਂਡ ਓਪਨਿੰਗ ਸਪੈਸ਼ਲ ਆਫਰ।
ਕਿਸੇ ਵੀ ਤਰ੍ਹਾਂ ਦੀ ਟਰੱਕ ਰਿਪੇਅਰ, ਟਰੱਕ ਟਾਇਰ, ਆਇਲ ਚੇਂਜ, ਬ੍ਰੇਕ ਐਡਜਸਟਮੈਂਟ ਅਤੇ ਏਸੀ ਦਾ ਕੋਈ ਵੀ ਕੰਮ ਕਰਾਉਣਾ ਹੋਵੇ
ਤੇ ਨਾਲ ਹੀ ਨਾਲ ਜੇ ਕਿਸੇ ਨੂੰ ਬੌਬਟੇਲ ਪਾਰਕਿੰਗ ਦੀ ਲੋੜ ਹੈ ਤਾਂ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਇਹਨਾਂ ਕੋਲ ਥਾਂ ਰੈਂਟ ਵਾਸਤੇ ਮੌਜੂਦ ਹੈ।
ਸਵੇਰ ਦੇ 7 ਤੋਂ ਰਾਤ ਦੇ 10 ਵਜੇ ਤੱਕ ਕੰਮ ਕਰਦੇ ਹਨ ਅਤੇ ਹਫਤੇ ਦੇ 7 ਦਿਨ ਖੁੱਲੇ ਹਨ।
ਜੇ ਤੁਸੀਂ ਟਰੱਕ ਰਿਪੇਅਰ ਦਾ ਖਰਚਾ 1 ਵਾਰੀ ਪੇ ਨਹੀਂ ਕਰ ਸਕਦੇ ਤਾਂ ਇਹ ਤੁਹਾਡੀ ਪੇਮੈਂਟ ਸਮਾਲ ਇੰਸਟਾਲਮੈਂਟ ਵਿੱਚ ਵੀ ਐਕਸੈਪਟ ਕਰਦੇ ਹਨ।
ਅਤੇ ਐਡਵਾਂਸ ਦੇ ਨੇੜੇ ਹਨ। ਅੱਜ ਹੀ ਪਹੁੰਚੋ 3 Alfred Kuhn Boulevard ਯੂਨਿਟ 1
ਜਾਂ ਫਿਰ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 905-790-1221।
ਹੁਣ ਘਰ ਬੈਠੇ ਹੀ ਏਸ਼ੀਅਨ ਫੂਡ ਸੈਂਟਰ ਤੋਂ ਖਰੀਦੋ ਗਰੋਸਰੀ asianfoodcenter.com। ਮੋਰ ਦੈਨ 2500 ਪ੍ਰੋਡਕਟਸ ਅਵੇਲੇਬਲ ਆਨਲਾਈਨ asianfoodcenter.com। 10 ਲੋਕੇਸ਼ਨਸ ਟੂ ਪਿਕ ਅਪ ਜਾਂ ਫਿਰ ਘਰੇ ਡਿਲੀਵਰ ਕਰਵਾਓ।
ਏਸ਼ੀਅਨ ਫੂਡ ਸੈਂਟਰ ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262।
ਏਸ਼ੀਅਨ ਫੂਡ ਸੈਂਟਰ।
ਓ ਯਾਰ, ਤੇਰੀ ਇਹ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ?
ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ, ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ।
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ,
ਟਰਮ ਇੰਸ਼ੋਰੈਂਸ,
ਸੁਪਰ ਵੀਜ਼ਾ,
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ
ਤੇ ਬੱਚਿਆਂ ਲਈ RESP।
ਅੱਜ ਹੀ ਸੰਪਰਕ ਕਰੋ ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ
416-994-7272।
416-994-7272।
ਵੇ ਭੋਲੇ, ਕਿੱਥੇ ਆ?
ਓ ਆਦੇ ਟਰੱਕ ਥੱਲੇ।
ਘਰੇ ਜਨਾਨੀ ਤੋਂ ਡਰਦਾ ਬੈੱਡ ਥੱਲੇ ਤੇ ਬਾਹਰ ਟਰੱਕ ਥੱਲੇ।
ਓਏ, ਹਜੇ ਮੈਂ ਟਰੱਕ ਦੇ ਕਈ ਕੰਮ ਕਰਾਉਣੇ ਆ, ਮੇਰਾ ਤਾਂ ਸਾਰਾ ਵੀਕ ਯਾਰ ਜੀ ਲੰਘ ਜਾਣਾ।
ਇਹਨਾਂ ਸਾਰੀਆਂ ਸਮੱਸਿਆਵਾਂ ਦਾ ਕੋਈ ਹੱਲ, ਪਾਪੂਲਰ ਟਾਇਰ ਤੇ ਚੱਲ।
ਪਾਪੂਲਰ ਟਾਇਰ, ਟਰੱਕ ਟਾਇਰ ਸਰਵਿਸ, ਐਨੂਅਲ ਇਨਸਪੈਕਸ਼ਨ, ਅਲਾਈਨਮੈਂਟ ਐਂਡ ਆਇਲ ਚੇਂਜ, 3 ਲੋਕੇਸ਼ਨ ਟੂ ਸਰਵ ਯੂ, ਮਿਸੀਸਾਗਾ, ਇਟੋਬੀਕੋ, ਹੈਮਿਲਟਨ।
ਓਏ, ਉੱਚੀਆਂ ਨੀਵੀਆਂ ਸੜਕਾਂ ਤੇ ਜਾਵੇ ਮੇਲ ਦਾ, ਟਾਇਰ ਪਵਾ ਕੇ ਵੇਖ ਪਾਪੂਲਰ ਟਾਇਰ ਦਾ।
ਅਸੀਂ ਮਿਲ ਕੇ COVID-19 ਨੂੰ ਫੈਲਾਉਣ ਤੇ ਰੋਕਣ ਵਿੱਚ ਸਫਲ ਹੋ ਰਹੇ ਹਾਂ। ਜਿਵੇਂ ਹੀ ਕਾਰੋਬਾਰ ਤੇ ਕਾਰਜ ਸਥਾਨ ਦੁਬਾਰਾ ਖੁੱਲਣਗੇ ਸਾਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਜਾਰੀ ਰੱਖਣੀ ਪਵੇਗੀ ਤਾਂ ਜੋ ਹਰੇਕ ਵਿਅਕਤੀ ਸੁਰੱਖਿਅਤ ਰਹੇ। ਦੂਰੀ ਬਣਾ ਕੇ ਰੱਖਣੀ ਜਾਂ ਦੂਰੀ ਬਣਾ ਕੇ ਨਾ ਰੱਖ ਸਕਣ ਦੀ ਸੂਰਤ ਵਿੱਚ ਮੂੰਹ ਢੱਕਣਾ ਅਤੇ ਵਾਰ ਵਾਰ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਲਾਜ਼ਮੀ ਬਣਾਓ। ਵਧੇਰੇ ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੈਰੀਓ ਸਰਕਾਰ ਦੁਆਰਾ ਜਾਰੀ।
ਜੀ ਹਾਂ, ਤੁਸੀਂ ਜੁੜੇ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ ਅਤੇ ਸਮਾਂ ਹੋ ਗਿਆ ਜੀ ਪੰਜਾਬ ਭਾਰਤ ਤੋਂ ਖਬਰਾਂ ਦਾ। ਸਵਰਜੀਤ ਮੋਗਾ ਜੀ ਸਾਡੇ ਨਾਲ ਜੁੜ ਚੁੱਕੇ ਨੇ। ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਜੀ ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ ਵੱਲੋਂ। ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ ਟਰੱਕਾਂ ਦੀ ਕਿਸੇ ਵੀ ਤਰ੍ਹਾਂ ਦੀ ਰਿਪੇਅਰ ਦੇ ਲਈ 905-790-1221 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 905-790-1221 ਬੋਬਟੇਲ ਦੀ ਪਾਰਕਿੰਗ ਚਾਹੀਦੀ ਹੈ ਤਾਂ ਵੀ ਤੁਸੀਂ ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ 'ਤੇ ਗੱਲਬਾਤ ਕਰ ਸਕਦੇ ਹੋ। ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ ਵੱਲੋਂ ਰੇਡੀਓ ਖਬਰਸਾਰ ਨੂੰ ਸਪੋਂਸਰ ਕੀਤਾ ਜਾ ਰਿਹਾ। ਏ ਸੀ ਦੇ ਕੰਮ 'ਤੇ ਤੁਸੀਂ ਏ ਸੀ ਦੀ ਰਿਪੇਅਰ ਕਰਾਉਣੀ ਆ ਜਾਂ ਤੁਸੀਂ ਗੈਸ ਫਿਲਿੰਗ ਕਰਾਉਣੀ ਆ, ਟਰੱਕਾਂ ਦੇ ਵਿੱਚ ਸਪੈਸ਼ਲ ਔਫਰ ਇਸ ਵਕਤ ਦਿੱਤੇ ਜਾ ਰਹੇ ਨੇ। ਸਪੈਸ਼ਲ ਸੇਲ ਲੱਗੀ ਹੋਈ ਆ ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ 'ਤੇ। ਤੁਸੀਂ ਇੱਕ ਵਾਰੀ ਫੋਨ ਕਰਕੇ ਜ਼ਿਆਦਾ ਜਾਣਕਾਰੀ ਲਈ 905-790-1221 'ਤੇ ਗੱਲਬਾਤ ਕਰ ਸਕਦੇ ਹੋ। 905-790-1221। ਸੋ ਆਓ ਫਿਰ ਤੁਹਾਨੂੰ ਲੈ ਚੱਲਦੇ ਹਾਂ ਪੰਜਾਬ ਭਾਰਤ, ਜਿੱਥੋਂ ਸਵਰਨਜੀਤ ਮੋਗਾ ਜੀ ਸਾਡੇ ਨਾਲ ਜੁੜ ਚੁੱਕੇ ਨੇ ਖਬਰਾਂ ਦਾ ਬੁਲੇਟਿਨ ਲੈ ਕੇ। ਸਵਰਨਜੀਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦਿਨ ਸ਼ੁੱਕਰਵਾਰ 29 ਮਈ ਦੇਸੀ ਮਹੀਨਾ 16 ਜੇਠ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਰਾਹੁਲ ਗਾਂਧੀ ਨੇ ਕਿਹਾ ਸਰਕਾਰ ਚੀਨ ਨਾਲ ਸਰਹੱਦ ਤੇ ਤਾਜ਼ਾ ਵਿਵਾਦ ਬਾਰੇ ਦੇਸ਼ ਨੂੰ ਜਾਣੂ ਕਰਵਾਏ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 7,466 ਨਵੇਂ ਮਾਮਲੇ ਆਏ ਸਾਹਮਣੇ। ਕੁੱਲ ਮਰੀਜ਼ਾਂ ਦੀ ਗਿਣਤੀ 1,65,000 ਤੋਂ ਪਾਰ। ਸੁਖਜਿੰਦਰ ਰੰਧਾਵਾ ਦੇ ਹੱਕ ਵਿੱਚ ਨਿੱਤਰੇ ਰਵਨੀਤ ਬਿੱਟੂ ਮਜੀਠੀਆ ਨੂੰ ਸੁਣਾਈਆਂ ਖਰੀਆਂ ਖਰੀਆਂ। ਜਲੰਧਰ ਵਿੱਚ ਮੁੜ ਕੋਰੋਨਾ ਦਾ ਕਹਿਰ, 8 ਨਵੇਂ ਮਾਮਲਿਆਂ ਦੀ ਪੁਸ਼ਟੀ। ਕੋਰੋਨਾ ਦੇ ਨਿਯਮ ਤੋੜਨ ਤੇ ਕੈਪਟਨ ਸਰਕਾਰ ਦਾ ਆਇਆ ਸਖ਼ਤ ਫਰਮਾਨ। ਅਕਾਲ ਤਖ਼ਤ ਦੇ ਜਥੇਦਾਰ ਨੇ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਕੀਤੀ ਮੰਗ। ਤੇ ਹੁਣ ਇਹਨਾਂ ਖ਼ਬਰਾਂ ਦੀ ਤਫਸੀਲ ਤੇ ਕੁਝ ਹੋਰ ਖ਼ਬਰਾਂ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਚੀਨ ਨਾਲ ਸਰਹੱਦ ਤੇ ਮੌਜੂਦ ਹਾਲਾਤ ਨੂੰ ਲੈ ਕੇ ਸਰਕਾਰ ਦੀ ਚੁੱਪੀ ਤੇ ਅਟਕਲਾਂ ਨੂੰ ਜ਼ੋਰ ਮਿਲ ਰਿਹਾ ਹੈ। ਅਜਿਹੇ ਵਿੱਚ ਸਰਕਾਰ ਨੂੰ ਸਹੀ ਸਥਿਤੀ ਬਾਰੇ ਦੇਸ਼ ਨੂੰ ਦੱਸਣਾ ਚਾਹੀਦਾ ਹੈ। ਉਨ੍ਹਾਂ ਨੇ ਟਵੀਟ ਕੀਤਾ, ਚੀਨ ਨਾਲ ਸਰਹੱਦ ਦੇ ਹਾਲਾਤ ਨੂੰ ਲੈ ਕੇ ਸਰਕਾਰ ਦੀ ਚੁੱਪੀ ਨਾਲ ਸੰਕਟ ਦੇ ਸਮੇਂ ਵੱਡੇ ਪੈਮਾਨੇ ਤੇ ਅਟਕਲਾਂ ਅਤੇ ਬੇਨਿਜ਼ਮੀ ਨੂੰ ਜ਼ੋਰ ਮਿਲ ਰਿਹਾ ਹੈ। ਰਾਹੁਲ ਗਾਂਧੀ ਨੇ ਕਿਹਾ ਸਰਕਾਰ ਨੂੰ ਸਾਹਮਣੇ ਆ ਕੇ ਸਪਸ਼ਟ ਕਰਨਾ ਚਾਹੀਦਾ ਤੇ ਜੋ ਹੋ ਰਿਹਾ ਹੈ ਉਸ ਬਾਰੇ ਭਾਰਤ ਨੂੰ ਦੱਸਣਾ ਚਾਹੀਦਾ ਹੈ। ਕੁਝ ਦਿਨ ਪਹਿਲਾਂ ਹੀ ਕਾਂਗਰਸੀ ਨੇਤਾ ਨੇ ਕਿਹਾ ਸੀ ਕਿ ਭਾਰਤ ਚੀਨ ਸਰਹੱਦ ਤੇ ਮੌਜੂਦਾ ਗਤੀਰੋਧ ਨੂੰ ਲੈ ਕੇ ਪਾਰਦਰਸ਼ਤਾ ਦੀ ਜ਼ਰੂਰਤ ਹੈ। ਦੱਸਣਯੋਗ ਹੈ ਕਿ ਪੂਰਬੀ ਲੱਦਾਖ ਵਿੱਚ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਕਰੀਬ 250 ਚੀਨੀ ਅਤੇ ਭਾਰਤੀ ਫੌਜੀਆਂ ਦਰਮਿਆਨ 5 ਮਈ ਨੂੰ ਝੜਪ ਹੋ ਗਈ ਅਤੇ ਇਸ ਤੋਂ ਬਾਅਦ ਸਥਾਨਕ ਕਮਾਂਡਰ ਦਰਮਿਆਨ ਬੈਠਕ ਤੋਂ ਬਾਅਦ ਦੋਹਾਂ ਪੱਖਾਂ ਵਿੱਚ ਕੁਝ ਸਹਿਮਤੀ ਬਣ ਸਕੀ। ਇਸ ਘਟਨਾ ਵਿੱਚ ਭਾਰਤੀ ਅਤੇ ਚੀਨੀ ਪੱਖ ਦੇ 100 ਫੌਜੀ ਜ਼ਖਮੀ ਹੋ ਗਏ ਸਨ। ਇਸ ਘਟਨਾ ਤੇ ਚੀਨ ਨੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕੀਤੀ ਸੀ। 9 ਮਈ ਨੂੰ ਉੱਤਰੀ ਸਿੱਕਮ ਵਿੱਚ ਵੀ ਅਜਿਹੀ ਹੀ ਘਟਨਾ ਸਾਹਮਣੇ ਆਈ ਸੀ। ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਰਮਿਆਨ ਹਾਲ ਵਿੱਚ ਕੋਈ ਗੱਲਬਾਤ ਨਹੀਂ ਹੋਈ ਹੈ। ਇਹ ਸਪਸ਼ਟੀਕਰਨ ਉਦੋਂ ਆਇਆ ਜਦੋਂ ਟਰੰਪ ਨੇ ਵਾਸ਼ਿੰਗਟਨ ਵਿੱਚ ਕਿਹਾ ਕਿ ਉਨ੍ਹਾਂ ਨੇ ਪੂਰਬੀ ਲੱਦਾਖ ਵਿੱਚ ਚੀਨ ਨਾਲ ਚੱਲ ਰਹੇ ਭਾਰਤ ਦੇ ਸਰਹੱਦੀ ਵਿਵਾਦ ਨੂੰ ਲੈ ਕੇ ਮੋਦੀ ਨਾਲ ਗੱਲ ਕੀਤੀ ਹੈ। ਟਰੰਪ ਨੇ ਮੰਗਲਵਾਰ ਨੂੰ ਭਾਰਤ ਅਤੇ ਚੀਨ ਦਰਮਿਆਨ ਸਰਹੱਦੀ ਵਿਵਾਦ ਨੂੰ ਹੱਲ ਕਰਨ ਲਈ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ। ਸੂਤਰਾਂ ਨੇ ਕਿਹਾ ਕਿ ਮੋਦੀ ਅਤੇ ਟਰੰਪ ਦਰਮਿਆਨ ਆਖਰੀ ਗੱਲਬਾਤ 4 ਅਪ੍ਰੈਲ ਨੂੰ ਹਾਈਡ੍ਰੋਕਸੀ ਕਲੋਰੋਕੁਇਨ ਦਵਾਈ ਦੇ ਵਿਸ਼ੇ ਤੇ ਹੋਈ ਸੀ। ਵਿਦੇਸ਼ ਮੰਤਰਾਲੇ ਨੇ ਸਪਸ਼ਟ ਕਰ ਦਿੱਤਾ ਸੀ ਕਿ ਭਾਰਤ ਇਸ ਵਿਵਾਦ ਨੂੰ ਹੱਲ ਕਰਨ ਲਈ ਸਥਾਪਿਤ ਤੰਤਰ ਅਤੇ ਡਿਪਲੋਮੈਟਿਕ ਸੰਪਰਕਾਂ ਦੇ ਮਾਧਿਅਮ ਨਾਲ ਸਿੱਧੇ ਤੌਰ ਤੇ ਚੀਨ ਨਾਲ ਗੱਲਬਾਤ ਕਰ ਰਿਹਾ ਹੈ। ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਦਿਨੋ ਦਿਨ ਵੱਧਦੇ ਜਾ ਰਹੇ ਨੇ। ਪਿਛਲੇ 24 ਘੰਟੇ ਅੰਦਰ ਕੋਰੋਨਾ ਦੇ 7,466 ਨਵੇਂ ਮਾਮਲੇ ਸਾਹਮਣੇ ਆਏ ਨੇ ਅਤੇ 175 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਵੱਲੋਂ ਅੱਜ ਜਾਰੀ ਰਿਪੋਰਟ ਅਨੁਸਾਰ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1,65,799 ਹੋ ਗਈ ਹੈ। ਕੋਰੋਨਾ ਦੀ ਲਪੇਟ ਵਿੱਚ ਆ ਕੇ ਹੁਣ ਤੱਕ 4,706 ਲੋਕ ਜਾਨ ਗੁਆ ਚੁੱਕੇ ਨੇ। ਰਾਹਤ ਭਰੀ ਗੱਲ ਇਹ ਹੈ ਕਿ ਠੀਕ ਹੋਣ ਵਾਲਿਆਂ ਦਾ ਅੰਕੜਾ ਵਧਿਆ ਹੈ। ਪਿਛਲੇ 24 ਘੰਟੇ ਵਿੱਚ ਕਰੀਬ 4,000 ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਨੇ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ 1,024 ਨਵੇਂ ਮਾਮਲੇ ਸਾਹਮਣੇ ਆਏ ਨੇ ਜੋ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ ਨੇ। ਇਸ ਦੇ ਨਾਲ ਰਾਜਧਾਨੀ ਵਿੱਚ ਕੋਰੋਨਾ ਤੋਂ ਪੀੜਿਤ ਲੋਕਾਂ ਦੀ ਗਿਣਤੀ 16,282 ਹੋ ਗਈ ਹੈ। ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਅੱਜ ਦੇਹਾਂਤ ਹੋ ਗਿਆ। ਅਜੀਤ ਜੋਗੀ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਹ 20 ਦਿਨ ਤੋਂ ਰਾਏਪੁਰ ਦੇ ਹਸਪਤਾਲ ਵਿੱਚ ਭਰਤੀ ਸਨ ਤੇ ਕੋਮਾ ਵਿੱਚ ਸਨ। ਅਜੀਤ ਜੋਗੀ ਦਾ 74 ਸਾਲ ਦੀ ਉਮਰ ਵਿੱਚ ਦੇਹਾਂਤ ਹੋਇਆ ਹੈ। ਜੋਗੀ ਨੇ 2016 ਵਿੱਚ ਕਾਂਗਰਸ ਛੱਡ ਦਿੱਤੀ ਸੀ ਤੇ ਆਪਣੀ ਪਾਰਟੀ ਜਨਤਾ ਕਾਂਗਰਸ ਛੱਤੀਸਗੜ੍ਹ ਜੇ ਦੀ ਸਥਾਪਨਾ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਬੀਜ ਘੁਟਾਲੇ ਵਿੱਚ ਕਾਂਗਰਸ ਸਰਕਾਰ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਤਿੱਖੇ ਹਮਲੇ ਕਰਨ ਤੋਂ ਬਾਅਦ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਆਪਣੀ ਪਾਰਟੀ ਦੇ ਮੰਤਰੀ ਦੇ ਹੱਕ ਵਿੱਚ ਆਵਾਜ਼ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਮੂਹ ਕਾਂਗਰਸ ਪਾਰਟੀ ਉਨ੍ਹਾਂ ਦੇ ਨਾਲ ਖੜੀ ਹੈ ਕਿਉਂਕਿ ਉਹ ਸੱਚੇ ਨੇ ਜਦਕਿ ਅਕਾਲੀ ਝੂਠ ਦਾ ਪ੍ਰਚਾਰ ਕਰ ਰਹੇ ਨੇ। ਐਮ ਪੀ ਬਿੱਟੂ ਨੇ ਕਿਹਾ ਕਿ ਕੈਬਨਿਟ ਮੰਤਰੀ ਰੰਧਾਵਾ ਵੱਲੋਂ ਹਮੇਸ਼ਾ ਪੰਜਾਬ ਵਿੱਚ ਪਿਛਲੀ ਅਕਾਲੀ ਭਾਜਪਾ ਸਰਕਾਰ ਦੌਰਾਨ ਚਿੱਟੇ ਦੀ ਤਸਕਰੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਗੀ ਤੋਂ ਇਲਾਵਾ ਬਰਗਾੜੀ ਵਿਖੇ ਦੋ ਨੌਜਵਾਨਾਂ ਦੀ ਮੌਤ ਦੇ ਮਾਮਲੇ ਵਿੱਚ ਅਕਾਲੀਆਂ ਦੀ ਸੱਚਾਈ ਸਾਹਮਣੇ ਲਿਆਂਦੀ ਸੀ ਅਤੇ ਹੁਣ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਆਪਣੀ ਰੰਜਿਸ਼ ਕੱਢ ਰਿਹਾ ਹੈ ਅਤੇ ਚੈਨਲਾਂ ਰਾਹੀਂ ਉੱਚੀ ਆਵਾਜ਼ ਵਿੱਚ ਬੋਲ ਕੇ ਸੱਚਾ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੋਰੋਨਾ ਮਹਾਮਾਰੀ ਦੇ ਚੱਲਦਿਆਂ ਜਿੱਥੇ ਪੂਰੇ ਵਿਸ਼ਵ ਵਿੱਚ ਹਰ ਵਰਗ ਦੋ ਵਕਤ ਦੀ ਰੋਟੀ ਤੋਂ ਆਵਾਜ਼ਾਰ ਸੀ, ਉਸ ਵੇਲੇ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰਾਂ ਦੀ ਸੇਵਾ ਨਿਰੰਤਰ ਜਾਰੀ ਸੀ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਫਿਰੋਜ਼ਪੁਰ ਤੋਂ ਸਾਂਸਦ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਕੋਰੋਨਾ ਸੰਕਟ ਦੌਰਾਨ ਸ਼੍ਰੋਮਣੀ ਕਮੇਟੀ ਨੇ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾਈ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਜਿੱਥੇ ਝੋਨੇ ਦੀ ਬਿਜਾਈ ਲਈ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੇ ਜਾਣ ਦੀ ਵਕਾਲਤ ਕੀਤੀ, ਉੱਥੇ ਬੀਜ ਘੁਟਾਲੇ ਦੇ ਮੁੱਦੇ ਤੇ ਕੈਪਟਨ ਸਰਕਾਰ ਤੇ ਉਹਦੇ ਮੰਤਰੀਆਂ ਨੂੰ ਲੰਮੇ ਹੱਥੀ ਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸੀ ਮੰਤਰੀਆਂ ਨੇ ਪੂਰੀ ਤਰ੍ਹਾਂ ਲੁੱਟ ਮਚਾਈ ਹੋਈ ਹੈ। ਸੁਖਬੀਰ ਬਾਦਲ ਵੱਲੋਂ ਸਾਬਕਾ ਮੰਤਰੀ ਹਰੀ ਸਿੰਘ ਜੀਰਾ ਤੇ ਅਵਤਾਰ ਸਿੰਘ ਮਿੰਨਾ ਦੀ ਅਗਵਾਈ ਵਿੱਚ ਲੰਗਰਾਂ ਵਾਸਤੇ 1225 ਕੁਇੰਟਲ ਕਣਕ ਦੀਆਂ ਟਰਾਲੀਆਂ ਰਵਾਨਾ ਕੀਤੀਆਂ ਗਈਆਂ। ਅਕਾਲੀ ਦਲ ਸੁਪਰੀਮੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵਰਕਰਾਂ ਨੂੰ ਗੁਰੂ ਘਰ ਦੇ ਲੰਗਰਾਂ ਲਈ ਕਣਕ ਦੀ ਸੇਵਾ ਕਰਨ ਦੀ ਅਪੀਲ ਕੀਤੀ ਗਈ ਸੀ। ਇਸ ਤੋਂ ਬਾਅਦ ਪੂਰੇ ਪੰਜਾਬ ਤੋਂ ਸੰਗਤਾਂ ਅਨਾਜ ਦੀਆਂ ਟਰਾਲੀਆਂ ਲੈ ਕੇ ਗੁਰੂ ਘਰ ਪਹੁੰਚ ਰਹੀਆਂ ਨੇ। ਲਾਕਡਾਊਨ ਵਿੱਚ ਢਿੱਲ ਦੇਣ ਤੋਂ ਬਾਅਦ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਲੰਧਰ ਵਿੱਚ ਕੋਰੋਨਾ ਦੇ 8 ਨਵੇਂ ਮਾਮਲੇ ਸਾਹਮਣੇ ਆਏ ਨੇ। ਅੰਮ੍ਰਿਤਸਰ ਸਥਿਤ ਗੁਰੂ ਨਾਨਕ ਮੈਡੀਕਲ ਕਾਲਜ ਵਿੱਚ ਹੋਏ ਟੈਸਟ ਦੀਆਂ ਰਿਪੋਰਟਾਂ ਦੌਰਾਨ 8 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਨੇ। ਇਸ ਤੋਂ ਇਲਾਵਾ ਰਵਿੰਦਰ ਨਗਰ ਦਾ ਇੱਕ 28 ਸਾਲਾ ਨੌਜਵਾਨ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਉਕਤ ਨੌਜਵਾਨ ਕੁਝ ਦਿਨ ਪਹਿਲਾਂ ਹੀ ਮੁੰਬਈ ਤੋਂ ਪਰਤਿਆ ਸੀ, ਜਿਸ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਇਸ ਤੋਂ ਬਾਅਦ ਜਲੰਧਰ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 247 ਤੇ ਪਹੁੰਚ ਗਈ ਹੈ, ਜਿਨ੍ਹਾਂ ਵਿੱਚੋਂ 206 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਨੇ। ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 2158 ਹੋ ਗਿਆ, ਜਿਨ੍ਹਾਂ ਵਿੱਚੋਂ ਐਕਟਿਵ ਕੇਸ 170 ਨੇ ਤੇ 1946 ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਨੇ। ਕੋਰੋਨਾ ਆਫ਼ਤ ਦਰਮਿਆਨ ਪੰਜਾਬ ਸਰਕਾਰ ਨੇ ਕੋਰੋਨਾ ਨਾਲ ਜੁੜੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਜਾ ਰਹੇ ਚਲਾਨਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਪਹਿਲਾਂ ਮਾਸਕ ਨਾ ਪਹਿਨਣ ਵਾਲਿਆਂ ਨੂੰ 200 ਰੁਪਏ ਚਲਾਨ ਕੀਤਾ ਜਾਂਦਾ ਸੀ, ਜਦਕਿ ਹੁਣ ਇਹ ਚਲਾਨ ਵਧਾ ਕੇ 500 ਰੁਪਏ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਕੁਆਰੰਟੀਨ ਦਾ ਉਲੰਘਣਾ ਕਰਨ ਵਾਲੇ ਨੂੰ 2000 ਰੁਪਏ ਜੁਰਮਾਨਾ ਦੇਣਾ ਪਵੇਗਾ। ਇੱਥੇ ਬਸ ਨਹੀਂ, ਜੇਕਰ ਕੋਈ ਜਨਤਕ ਥਾਂ ਤੇ ਥੁੱਕਦਾ ਹੈ ਤਾਂ ਉਸਨੂੰ 500 ਰੁਪਏ ਜੁਰਮਾਨਾ ਕੀਤਾ ਜਾਵੇਗਾ, ਜਿਹੜਾ ਪਹਿਲਾਂ ਮਹਿਜ਼ 100 ਰੁਪਏ ਦੇਣਾ ਪੈਂਦਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੂਬਾ ਸਰਕਾਰ ਅੱਗੇ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਅਪੀਲ ਕੀਤੀ ਹੈ। ਕੋਰੋਨਾ ਵਾਇਰਸ ਕਾਰਨ ਲੱਗੇ ਦੇਸ਼ ਵਿਆਪੀ ਲਾਕਡਾਊਨ ਕਾਰਨ ਦੇਸ਼ ਭਰ ਦੇ ਸਾਰੇ ਧਾਰਮਿਕ ਸਥਾਨ ਬੰਦ ਕੀਤੇ ਗਏ ਨੇ। ਜਥੇਦਾਰ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਦਾ ਵੀ ਬਿਆਨ ਆ ਚੁੱਕਾ ਕਿ ਧਾਰਮਿਕ ਸਥਾਨ ਮਨੁੱਖ ਲਈ ਜ਼ਰੂਰੀ ਸੇਵਾਵਾਂ ਦੇ ਵਿੱਚ ਆਉਂਦੇ ਨੇ, ਇਸੇ ਧਾਰਮਿਕ ਸਥਾਨਾਂ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਣਾ ਚਾਹੀਦਾ ਹੈ। ਪਾਕਿਸਤਾਨ ਵਿੱਚ ਫਸੇ ਸ਼ਰਧਾਲੂਆਂ ਬਾਰੇ ਗੱਲ ਕਰਦੇ ਹੋਏ ਭਾਈ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਕਿਸਤਾਨ, ਅਫਗਾਨਿਸਤਾਨ ਸਮੇਤ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਕੱਢਣਾ ਜ਼ਰੂਰੀ ਹੈ, ਸਰਕਾਰ ਨੂੰ ਇਸ ਲਈ ਢੁੱਕਵੇਂ ਪ੍ਰਬੰਧ ਕਰਨੇ ਚਾਹੀਦੇ ਨੇ। 6 ਜੂਨ ਨੂੰ ਆਪਰੇਸ਼ਨ ਬਲੂ ਸਟਾਰ ਦੀ ਬਸਤੀ ਸਮਾਗਮ ਬਾਰੇ ਉਨ੍ਹਾਂ ਕਿਹਾ ਕਿ ਅਜੇ ਭਾਰਤ ਸਰਕਾਰ ਵੱਲੋਂ ਅਗਲੇ ਲਾਕਡਾਊਨ ਦੇ ਆਦੇਸ਼ ਆਉਣੇ ਬਾਕੀ ਨੇ, ਇਸ ਕਰਕੇ ਸਬੰਧੀ ਕੋਈ ਫੈਸਲਾ ਹਾਲੇ ਨਹੀਂ ਲਿਆ ਜਾਵੇਗਾ। ਰਾਜਸਥਾਨੀ ਟਿੱਡੀ ਦਲ ਨੂੰ ਸੰਭਾਵੀ ਆਮਦ ਨੂੰ ਮਾਤ ਪਾਉਣ ਲਈ ਪੰਜਾਬ ਸਰਕਾਰ ਕਮਰ ਕੱਸੇ ਕਰਕੇ ਹੱਦਾਂ ਤੇ ਡਟੀ ਹੋਈ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪ੍ਰਸ਼ਾਸਨ ਨੇ ਟਿੱਡੀ ਦਲ ਨਾਲ ਟਾਕਰੇ ਦੀਆਂ ਤਿਆਰੀਆਂ ਲਈ ਲੰਬੀ ਹਲਕੇ ਦੇ ਸਰਹੱਦੀ ਪਿੰਡਾਂ ਚ ਡੈਮੋਨਸਟ੍ਰੇਸ਼ਨ ਡਰਿਲਿੰਗ ਸ਼ੁਰੂ ਕੀਤੀ ਹੈ, ਜਿਸ ਦੀ ਸ਼ੁਰੂਆਤ ਅੱਜ ਵਿਸ਼ਵ ਪ੍ਰਸਿੱਧ ਸਰਹੱਦੀ ਪਿੰਡ ਕੰਧੂਖੇੜਾ ਤੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਐਮ ਕੇ ਅਰਵਿੰਦ ਦੀ ਮੌਜੂਦਗੀ ਵਿੱਚ ਕੀਤੀ ਗਈ। ਹੁਣ ਅਗਲੇ 3 ਦਿਨਾਂ ਵਿੱਚ ਡੈਮੋਨਸਟ੍ਰੇਸ਼ਨ ਡਰਿਲਿੰਗ ਕੀਤੀ ਜਾਵੇਗੀ। ਇਸ ਮੌਕੇ ਫਾਇਰ ਬ੍ਰਿਗੇਡ ਅਮਲੇ ਵੱਲੋਂ ਪਾਣੀ ਦੀਆਂ ਤੇਜ਼ ਬੁਛਾੜਾਂ ਤੇ ਪਿੰਡ ਵਾਸੀਆਂ ਨੇ ਲੋਹੇ ਦੇ ਪੀਪੇ ਖੜਕਾ ਕੇ ਟਿੱਡੀ ਦਲ ਖਿਲਾਫ ਤਿਆਰੀਆਂ ਨੂੰ ਦਰਸਾਇਆ। ਸਖ਼ਤ ਗਰਮੀ ਤੋਂ ਬਾਅਦ ਅੱਜ ਵੀ ਸਵੇਰ ਤੋਂ ਹੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਨੇ, ਅਸਮਾਨ ਬਦਲਵਾਈ ਹੈ, ਕੁਝ ਥਾਵਾਂ ਤੇ ਹਲਕੀ ਬਾਰਿਸ਼ ਵੀ ਹੋ ਰਹੀ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰਪਾਲ ਸ਼ਰਮਾ ਨੇ ਕਿਹਾ ਕਿ ਅਗਲੇ 3 ਤੋਂ 4 ਦਿਨਾਂ ਤੱਕ ਮੌਸਮ ਇਸੇ ਤਰ੍ਹਾਂ ਬਣਿਆ ਰਹੇਗਾ, ਤਾਪਮਾਨ ਵਿੱਚ ਹੋਰ ਗਿਰਾਵਟ ਆ ਸਕਦੀ ਹੈ। ਬੀਤੇ ਦਿਨ ਦੁਪਹਿਰ ਬਾਅਦ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਨੇਰੀ ਨਾਲ ਬਾਰਿਸ਼ ਹੋਈ ਸੀ। ਮੌਸਮ ਵਿਭਾਗ ਮੁਤਾਬਕ 29 ਮਈ ਤੋਂ 1 ਜੂਨ ਤੱਕ ਸੂਬੇ ਵਿੱਚ ਭਾਰੀ ਬਾਰਿਸ਼ ਹੋਵੇਗੀ। ਵੱਧ ਤੋਂ ਵੱਧ ਤਾਪਮਾਨ ਵਿੱਚ 7 ਡਿਗਰੀ ਸੈਲਸੀਅਸ ਤੱਕ ਗਿਰਾਵਟ ਦਰਜ ਕੀਤੀ ਗਈ ਹੈ। ਇਸ ਖ਼ਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖ਼ਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਰੱਬ ਰਾਖਾ।
कैप्सूल टीके गोलियां नाल इलाज नहीं जे होना, जिन्नू कहिंदे ने इलाज शरेआम नहीं ओ होना। मेरी मां दी सी मत पुत सोच उच्ची रख, चल उठ छेती चल सुखमणी होम्योपैथी चल।
ट्रस्टेड नेम इन होम्योपैथी सुखमणी क्लिनिक .com 416-522-7777 यानी 416-522-7777।
गोली निक्की मिठी डब्बी च गड़ोई पई है, गोली निक्की मिठी डब्बी च गड़ोई पई है। सुखमनी होम्योपैथी होम्योपैथी होई पई, सुखमनी होम्योपैथी होम्योपैथी होई पई है।
ਪ੍ਰਮੁੱਖ ਖਬਰ ਤਾਂ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ। ਟ੍ਰਿਪਲ ਏ ਲੈਂਡਸਕੇਪਿੰਗ ਦਾ ਨੰਬਰ ਦੇਣਾ ਚਾਹਾਂਗਾ 647-784-1213 6477-84-1213 647-784-1213 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਟ੍ਰਿਪਲ ਏ ਲੈਂਡਸਕੇਪਿੰਗ ਵਾਲਿਆਂ ਨੂੰ ਘਰ ਦੇ ਵਿੱਚ ਤੁਸੀਂ ਕੋਈ ਵੀ ਲੈਂਡਸਕੇਪਿੰਗ ਦਾ ਕੰਮ ਕਰਵਾਉਣਾ ਚਾਹੁੰਦੇ ਹੋ, ਟ੍ਰਿਪਲ ਏ ਲੈਂਡਸਕੇਪਿੰਗ ਤੁਹਾਡੀ ਸੇਵਾ ਵਿੱਚ ਹਾਜ਼ਰ ਆ। 647-784-1213 ਦੇ ਉੱਤੇ ਕਾਲ ਕਰ ਲਓ। ਕੋਈ ਦਰਖਤ ਕਟਵਾਉਣੇ ਨੇ ਜਾਂ ਫਿਰ ਬੂਟੇ ਵਗੈਰਾ ਲਗਵਾਉਣੇ ਨੇ, ਫਲਦਾਰ ਬੂਟੇ ਲਗਵਾਉਣੇ ਨੇ, ਫਲਾਵਰ ਬੈਡਸ ਵਗੈਰਾ ਬਣਵਾਉਣੇ ਨੇ, ਕੋਈ ਵੀ ਲੈਂਡਸਕੇਪਿੰਗ ਦਾ ਕੰਮ ਹੈ, ਟ੍ਰਿਪਲ ਏ ਲੈਂਡਸਕੇਪਿੰਗ ਹਾਜ਼ਰ ਹੈ ਤੁਹਾਡੀ ਸੇਵਾ ਵਿੱਚ। 647-784-1213 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ। ਔਰ ਇਹਦੇ ਨਾਲ ਮੈਂ ਦੱਸਣਾ ਚਾਹੁੰਦਾ ਕਿ ਅਗਰ ਤੁਸੀਂ ਨਾਇਗਰਾ ਫਾਲ ਦੇ ਏਰੀਏ 'ਚ ਪ੍ਰੋਪਰਟੀ ਕੋਈ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਗੁੱਡ ਅਪਰਚੁਨਿਟੀ ਹੈ। ਕਾਫ਼ੀ ਅੱਛੇ ਇਨਸੈਂਟਿਵ ਇਸ ਸਮੇਂ ਬਿਲਡਰ ਵੱਲੋਂ ਦਿੱਤੇ ਜਾ ਰਹੇ ਨੇ। ਸਿਰਫ $20,000 ਡਾਊਨ ਦੇ ਕੇ ਤੁਸੀਂ ਇਹ ਘਰ ਬੁੱਕ ਕਰਵਾ ਸਕਦੇ ਹੋ। ਔਰ 4.5 ਲੱਖ ਤੋਂ ਫਰੀ ਹੋਲਡ ਟਾਊਨ ਹਾਊਸ 1450 ਤੋਂ 1750 ਸਕੁਏਅਰ ਫੁੱਟ ਦੇ ਇਹ ਸ਼ੁਰੂ ਹੁੰਦੇ ਨੇ, ਅਤੇ 5.5 ਲੱਖ $60,000 ਦਾ ਜਿਹੜਾ ਡਿਟੈਚ ਘਰ 3 ਬੈਡਰੂਮ ਦਾ 35x100 ਫੁੱਟ ਦੀ ਲੋਟ ਦੇ ਉੱਤੇ ਉਹ ਸ਼ੁਰੂ ਹੁੰਦਾ ਹੈ। ਬਹੁਤ ਹੀ ਵਧੀਆ ਘਰ ਹੈ ਜਿਹੜਾ 3 ਬੈਡਰੂਮ ਦਾ ਆ, $560,000 ਦਾ ਇਸ ਸਮੇਂ ਬੁੱਕ ਹੋ ਰਿਹਾ। ਔਰ ਉਹਦੇ ਲਈ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਚਾਹੇ ਤੁਸੀਂ ਟਾਊਨ ਹਾਊਸ ਬੁੱਕ ਕਰਾਉਣਾ ਜਾਂ ਫਿਰ ਤੁਸੀਂ ਡਿਟੈਚ ਘਰ ਬੁੱਕ ਕਰਾਉਣਾ। ਓਨਲੀ $20,000 $5,000 ਪਰ ਆਪਣੇ ਮਹੀਨੇ ਮਹੀਨੇ ਬਾਅਦ ਦੇ ਸਕਦੇ ਹੋ। 4 ਮਹੀਨਿਆਂ ਦੇ ਵਿੱਚ $20,000 ਤੁਸੀਂ ਦੇ ਕੇ ਇਹ ਘਰ ਆਪਣਾ ਬੁੱਕ ਕਰਾ ਸਕਦੇ ਹੋ। 1 ਸਾਲ ਦੀ ਇਹਨਾਂ ਦੀ ਕਲੋਜ਼ਿੰਗ ਹੈ। ਨੰਬਰ ਮੇਰਾ 416-970-5005 ਸੋ ਐਥਨਿਕ ਅਤੇ ਪ੍ਰਿੰਟ ਮੀਡੀਆ ਦਾ ਜਿਹੜਾ ਸੰਕਟ ਹੈ ਉਹਦੇ ਬਾਰੇ ਮੈਂ ਗੱਲ ਕਰਾਂਗਾ 1-2 ਮਿੰਟ ਦੇ ਵਿੱਚ, ਪਰ ਉਸ ਤੋਂ ਪਹਿਲਾਂ ਮੇਰੇ ਨਾਲ ਇਸ ਸਮੇਂ ਜਸਵੀਰ ਹੁੰਦਲ ਜੀ ਨੇ। ਹੁੰਦਲ ਸਾਹਿਬ ਸੁਲੇਸ਼ ਜੀ ਆਰ ਹੋਮ ਐਂਡ ਅਪਲਾਇੰਸ ਤੋਂ ਸੁਲੇਸ਼ ਜੀ ਨੇ ਮੇਰੇ ਨਾਲ ਇਸ ਸਮੇਂ। ਸੁਲੇਸ਼ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਗੁੱਡ
ਮਾਰਨਿੰਗ ਸੋ ਕੀ ਲੇਟੈਸਟ ਇਸ ਸਮੇਂ ਸਪੈਸ਼ਲ ਹੈ ਆਵਰ ਹੋਮ ਐਂਡ ਅਪਲਾਇੰਸ ਦੇ ਉੱਤੇ?
ਬਿਲਕੁਲ ਟਰੱਕ ਲੋਡ ਆ ਰਹੇ ਨੇ, ਸਭ ਕੁਛ ਨਾਰਮਲ ਹੁੰਦਾ ਜਾ ਰਿਹਾ। ਸਾਡੇ ਚਾਰੋਂ ਲੋਕੇਸ਼ਨ ਬਿਲਕੁਲ ਓਪਨ ਨੇ, ਬਟ ਬਾਏ ਅਪੋਇੰਟਮੈਂਟ ਨੇ। ਆਉਣ ਤੋਂ ਪਹਿਲਾਂ ਸਾਨੂੰ ਫੋਨ ਜ਼ਰੂਰ ਕਰੋ 416-792-0877 416-792-0877 ਆਵਰ ਹੋਮ ਐਂਡ ਅਪਲਾਇੰਸਿਸ। ਆਵਰ ਹੋਮ ਐਂਡ ਅਪਲਾਇੰਸਿਸ ਮੇਜਰ ਡੀਲਰ ਹੈਗੇ ਨੇ ਬ੍ਰੈਂਡ ਨੇਮ ਅਪਲਾਇੰਸਿਸ ਦੇ। ਅਸੀਂ ਸਾਰੇ ਬ੍ਰੈਂਡ ਕੈਰੀ ਕਰਦੇ ਹਾਂ, ਕਿਚਨੇਟ, ਜੈਨੀਅਰ, ਵਰਲਪੂਲ, ਅਮਾਨਾ, ਮੇਟੈਕ, ਪ੍ਰੀਡੀਅਰ, ਇਲੈਕਟ੍ਰੋਲਕਸ, ਐਲ ਜੀ, ਸੈਮਸੰਗ। ਮੇਜਰ ਅਪਲਾਇੰਸਿਸ ਗੱਲ ਕਰਾਂ ਤਾਂ ਬੇਸਮੈਂਟ ਵਾਲੇ ਅਪਲਾਇੰਸਿਸ ਤੋਂ ਲੈ ਕੇ 48 ਇੰਚ ਦੇ ਫ੍ਰਿਜਿਸ ਤੱਕ ਸਾਰੇ ਫ੍ਰਿਜ ਕੈਰੀ ਕਰਦੇ ਹਾਂ। ਟਰੱਕ ਲੋਡ ਰੋਜ਼ ਆ ਰਹੇ ਨੇ, 20,000 ਸਕੁਏਅਰ ਫੀਟ ਦਾ ਵੇਅਰ ਹਾਊਸ ਹੈ, ਲਾਈਵ ਡਿਸਪਲੇ ਹੈ, ਡਿਲੀਵਰੀ ਅਵੇਲੇਬਲ, 12 ਸਾਲ ਤੋਂ ਕੰਪਨੀ ਨੂੰ ਸਰਵ ਕਰ ਰਹੇ ਹਾਂ। ਕੁਛ ਡੀਲਸ ਅਨਾਊਂਸ ਕਰ ਦਿੰਦਾ, ਸੈਮਸੰਗ ਦਾ ਟੈਬਲੇਟ ਵਾਲਾ ਫ੍ਰਿਜ ਜਿਹਦੇ ਉੱਪਰ ਟੈਬਲੇਟ ਲੱਗੀ ਹੁੰਦੀ ਹੈ, 21.99 ਬ੍ਰੈਂਡ ਨਿਊ ਦਾ ਬਾਕਸ, 21.99। ਇਹ ਪਹਿਲਾਂ 2-3 ਦਾ ਹੁੰਦਾ ਸੀਗਾ
ਜੀ।
ਸਾਡੇ ਕਸਟਮਰ ਲਈ ਬੇਸਮੈਂਟ ਦੀ ਅਪਲਾਇੰਸਿਸ ਦੇਖ ਰਹੇ ਨੇ, 30 ਇੰਚ ਦਾ ਫ੍ਰਿਜ ਨਾਲ ਫਲੈਟ ਟੋਪ ਦੀ ਸਟੋਵ ਨਾਲ ਡਿਸ਼ ਵਾਸ਼ਰ ਨਾਲ ਲਾਂਡਰੀ, 5999 ਪੰਜੋ ਸੈੱਟ 1999
ਜੀ।
ਅਗਰ ਮੈਂ ਬਿਲਡਿੰਗ ਪ੍ਰਾਈਸ ਦੀ ਗੱਲ ਕਰਾਂ ਤਾਂ 48 ਇੰਚ ਦਾ ਫ੍ਰਿਜ ਵੀ 6999 ਤੇ ਲੱਗਿਆ ਹੋਇਆ ਹੈ, ਜਿਹੜਾ ਮਾਰਕੀਟ ਚ 12,000 ਦੀ ਰੇਂਜ ਦਾ ਹੈ। ਅਸੀਂ ਸਾਡੇ ਤੋਂ ਲੈਣ ਤੋਂ ਬਾਅਦ ਵੀ ਅਸੀਂ ਪ੍ਰਾਈਜ਼ ਮੈਚ ਨਹੀਂ, ਪ੍ਰਾਈਜ਼ ਬੀਟ ਕਰਕੇ ਦੇਵਾਂਗੇ। 30 ਡੇਜ਼ ਦੀ ਪ੍ਰਾਈਜ਼ ਗਰੰਟੀ ਅਸੀਂ ਨਾਲ ਵੀ ਨਾਲ ਦੇਵਾਂਗੇ
ਜੀ।
ਸਾਡੇ ਤੋਂ ਲੈਣ ਤੋਂ ਬਾਅਦ 30 ਡੇਜ਼ ਤੁਹਾਨੂੰ ਕਿਤੇ ਵੀ ਘੱਟ ਮਿਲਦਾ, ਸੇਮ ਮਿਲਦਾ, ਅਸੀਂ ਪ੍ਰਾਈਜ਼ ਬੀਟ ਕਰਕੇ ਦੇਵਾਂਗੇ। ਫਾਈਨੈਂਸਿੰਗ ਅਵੇਲੇਬਲ ਹੈ, ਡਿਲੀਵਰੀ ਅਵੇਲੇਬਲ ਹੈ। ਸਾਡੀ ਲੋਕੇਸ਼ਨ ਹੈਗੀ ਹੈ ਪੀਅਰਸਨ ਏਅਰਪੋਰਟ ਦੇ ਲਾਗੇ, 44 ਫਾਸਟਨ ਡਰਾਈਵ ਐਂਡ ਬ੍ਰੈਂਪਟਨ ਵਿੱਚ 241 ਕਲੀਅਰੈਂਸ ਸਟ੍ਰੀਟ। गूगल पे जाओ www.ourhomeappliances.com सारी तुम्हें इनफॉरमेशन मिल सकती है।
सो नंबर एक बार फिर मैं दे दवा आवर होम एंड अपलायंसेस का 416-792-0877 416-792-0877 साढ़े विचों बहुत सारे साढ़े स्रोते ने कॉल करते हैं कि आवर होम एंड अपलायंसेस का नंबर चाहिए जब मर्जी तुसी मेरे तो भी लै सकते हो नहीं खुद तुसी बैठो कंप्यूटर के उत्ते और इनू टाइप इन करो 400 आवर होम एंड अपलायंसेस ते तुहानू इन्हां दी पूरी वैबसाइट आ जाएगी ते सारे तुहानू इन्हां दे अपलायंसेस भी किहड़ी किहड़ी चीज़ सेल ते आ किहड़ी किहड़ी चीज़ दा की प्राइस आ सारा तुहानू मिल जाएगा मच मोर कहण दा भाव तुहानू मच मोर इनफॉर्मेशन मिल जाएगी अगर तुसी गूगल दे उत्ते सर्च कर दिओ इन्हां दे स्टोर नू ते उस तो बाद तुसी स्टोर जाके खुद सारा कुछ देख सकदे हो 416-792-0877 इन्हां दा फोन नंबर है और कुछ होर कहना चाहते हो अपने सलेश जी
दो तरह के अपलायंसेस होते हैं ओप्पो बॉक्स एंड ब्रांड इन बॉक्स ओप्पो बॉक्स जो प्रेजेंटी एक साथ जिसके बैंडों दे उपलब्ध
जी सलेश जी आवाज थोड़ी तो काफी डिस्टर्ब हो रही है कुछ इन थोड़ा जहा फोन लागे कर लोगे अपने प्लीज
हाँ जी सर ओपन बॉक्स एंड ब्रांड दो तरह के अपलायंसेस रखते हैं अगर मैं ओपन बॉक्स करा तो ओपन बॉक्स के ऊपर फाइनल स्क्रैच या डेंट लग होता है अपलायंस बिल्कुल ब्रांड न्यू होता है बिल्कुल सेम गारंटी होती है असी कोशिश कर डेंट फ्रंट ऊपर ना दिए ओपन बॉक्स ऊपर अप टू 70% ऑफ लगे हुआ है असं इधर असं ट्राई कर रहे थोड़े कस्टमर अपलायंस देखे सा स्टोर से जरूर विजिट कर फॉर श्योर असं डील देवे डील बना के देवे स्टीक करावे
ਜੀ 416-792-0877 ਇਹਨਾਂ ਦਾ ਫੋਨ ਨੰਬਰ ਹੈ ਆਵਰ ਹੋਮ ਅਪਲਾਇੰਸਿਸ ਇਹਨਾਂ ਦਾ ਸਟੋਰ ਦਾ ਨਾਂ ਆ ਇਸ ਵੈਬਸਾਈਟ ਦੇ ਉੱਤੇ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ ਥੈਂਕ ਯੂ ਸੋ ਮਚ ਸਲੇਸ਼ ਸਾਹਿਬ ਜੀ ਧੰਨਵਾਦ ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਇਸ ਸਮੇਂ ਮੇਰੇ ਨਾਲ ਸਿਮਰਨ ਨੇ ਏਸ਼ੀਅਨ ਫੂਡ ਸੈਂਟਰ ਤੋਂ ਸਿਮਰਨ ਜੀ ਏਸ਼ੀਅਨ ਫੂਡ ਸੈਂਟਰ ਨੇ ਜੋ ਲੇਟੈਸਟ ਇਸ ਸਮੇਂ ਸਬਸਿਡ ਪ੍ਰੋਵਾਈਡ ਕੀਤੀਆਂ ਆਨਲਾਈਨ ਉਹਦਾ ਥੋੜ੍ਹਾ ਡਿਟੇਲ ਤੁਹਾਡੇ ਨਾਲ ਸਾਂਝਾ ਕਰਨਗੇ ਸਿਮਰਨ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
थैंक यू गरेवाल जी सब तो पहला रेडियो खबर साडे सारे लिसनर्स तो मेरे वालों यानी कि सिमरन वालों प्यार भरी सत श्री अकाल एंड अ गुड मॉर्निंग आई होप एवरीवन इज स्टेइंग सेफ इन दिस आउटब्रेक COVID-19 दी महामारी नु मद्देनजर रखते हुए एशियन फूड सेंटर ने अपनी ऑनलाइन सर्विस शुरू की है जिदे विच कस्टमर्स www.asianfoodcenter.com सारी वैबसाइट का नाम है जिथे कस्टमर जाके वैबसाइट ਉੱਤੇ ਗ੍ਰੋਸਰੀ ਬਾਏ ਕਰ ਸਕਦੇ ਨੇ ਦੇ ਡੋਂਟ ਹੈਵ ਟੂ ਕਮ ਇਨ ਸਾਈਡ ਦਾ ਸਟੋਰ ਅਤੇ ਵਿੱਚ ਪਿਕਅਪ ਐਂਡ ਹੋਮ ਡਿਲੀਵਰੀ ਦੋਨੋਂ ਸਰਵਿਸਿਜ਼ ਅਵੇਲੇਬਲ ਨੇ ਕਸਟਮਰ ਕਿਸੇ ਵੀ ਲੋਕੇਸ਼ਨ ਤੇ ਏਸ਼ੀਅਨ ਫੂਡ ਸੈਂਟਰ ਦੀ ਦੱਸਾਂ ਤੋਂ ਕਿਸੇ ਵੀ ਲੋਕੇਸ਼ਨ ਤੇ ਜਾ ਕੇ ਪਿਕਅਪ ਕਰ ਸਕਦੇ ਨੇ ਗ੍ਰੋਸਰੀ ਦੇ ਡੋਂਟ ਹੈਵ ਟੂ ਕਮ ਇਨ ਸਾਈਡ ਦਾ ਸਟੋਰ ਉਹਨਾਂ ਦੀ ਗੱਡੀ ਵਿੱਚ ਖੁਦ ਗ੍ਰੋਸਰੀ ਰੱਖੀ ਜਾਏਗੀ ਅਦਰਵਾਈਜ਼ ਵੀ ਹੈਵ ਆਪਸ਼ਨ ਫਾਰ ਹੋਮ ਡਿਲੀਵਰੀ ਐਸ ਵੈਲ ਘਰ ਬੈਠੇ ਬਿਠਾਏ ਉਹਨਾਂ ਨੂੰ ਗ੍ਰੋਸਰੀ ਉਹਨਾਂ ਦੇ ਘਰ ਪਹੁੰਚ ਜਾਏਗੀ ਵੈਬਸਾਈਟ ਦੇ ਉੱਤੇ ਆਲਮੋਸਟ 2500 ਤੋਂ ਉੱਤੇ ਪ੍ਰੋਡਕਟਸ ਅਵੇਲੇਬਲ ਨੇ ਜਿਹੜੇ ਕਿ ਸੇਮ ਪ੍ਰਾਈਸਿੰਗ ਵਿੱਚ ਰੱਖੇ ਗਏ ਜੋ ਪ੍ਰਾਈਸ ਸਟੋਰ ਦੇ ਵਿੱਚ ਹੈ ਉਹੀ ਤੁਹਾਨੂੰ ਵੈਬਸਾਈਟ ਦੇ ਉੱਤੇ ਮਿਲਣਗੇ ਤੇ ਆਲ ਪ੍ਰੋਡਕਟਸ ਅਵੇਲੇਬਲ ਨੇ ਇਸ ਤੋਂ ਇਲਾਵਾ ਕਈ ਕਸਟਮਰਸ ਹੁੰਦੇ ਆ ਜਿਹੜੀ ਵੈਬਸਾਈਟ ਨਹੀਂ ਓਪਰੇਟ ਕਰ ਪਾਉਂਦੇ ਜਾਂ ਫਿਰ ਕਈਆਂ ਨੂੰ ਵੈਬਸਾਈਟ ਓਪਰੇਟ ਕਰਨ 'ਚ ਪ੍ਰੋਬਲਮ ਆਉਂਦੀ ਆ ਸੋ ਦੇ ਕੈਨ ਕਾਲ ਅਸ ਔਨ 416-740-3262 ਉਹਦੇ ਉੱਤੇ ਸਾਨੂੰ ਆਪਣੀ ਗ੍ਰੋਸਰੀ ਲਿਸਟ ਲਿਖਵਾ ਸਕਦੇ ਨੇ ਫੋਨ ਦੇ ਉੱਤੇ ਅਸੀਂ ਖੁਦ ਉਹਨਾਂ ਦਾ ਆਨਲਾਈਨ ਆਰਡਰ ਕ੍ਰੀਏਟ ਕਰਕੇ ਉਹਨਾਂ ਦੇ ਘਰ ਪਹੁੰਚਾਵਾਂਗੇ ਔਰ ਦੇ ਕੈਨ ਈਵਨ ਪਿਕ ਅਪ ਫਰੋਮ ਐਨੀ ਆਫ ਦਾ ਲੋਕੇਸ਼ਨ ਆਫ ਏਸ਼ੀਅਨ ਫੂਡ ਸੈਂਟਰ
ਜੀ ਥੈਂਕ ਯੂ 416-740-3262 ਹੈਡ ਆਫਿਸ ਦਾ ਨੰਬਰ ਹੈ ਔਰ asianfoodcenter.com ਇਹਨਾਂ ਦੀ ਵੈਬਸਾਈਟ ਹੈ asianfoodcenter.com ਦੇ ਉੱਤੇ ਜਾ ਕੇ ਤੁਸੀਂ ਘਰ ਬੈਠੇ ਗ੍ਰੋਸਰੀ ਕਰ ਸਕਦੇ ਹੋ ਥੈਂਕ ਯੂ ਕੁਛ ਹੋਰ ਕਹਿਣਾ ਚਾਹੁੰਦੇ ਹੋ
ਦੈਟਸ ਆਲ ਥੈਂਕ ਯੂ ਗਰਵਾਲ
ਥੈਂਕ ਯੂ ਜੀ ਧੰਨਵਾਦ ਪ੍ਰੋਗਰਾਮ ਕੋਡ ਸਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ 2017 ਵਿੱਚ ਕੈਨੇਡੀਅਨ ਪੰਜਾਬੀ ਪੋਸਟ ਜਿਹੜਾ ਰੋਜ਼ਾਨਾ ਛਪਦਾ ਸੀਗਾ ਅਖਬਾਰ ਹੁਣ ਵੀਕਲੀ ਹੈ ਅੱਜ ਛਪ ਕੇ ਮਾਰਕੀਟ ਦੇ ਵਿੱਚ ਆਇਆ ਨੂੰ ਫੈਡਰਲ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਔਨ ਕੈਨੇਡੀਅਨ ਹੈਰੀਟੇਜ ਸਾਹਮਣੇ ਪੇਸ਼ ਹੋਣ ਦਾ ਅਵਸਰ ਮਿਲਿਆ ਉਸ ਵੇਲੇ ਪੰਜਾਬੀ ਪੋਸਟ 'ਤੇ ਬਤੌਰ ਪਬਲਿਸ਼ਰ ਐਂਡ ਐਡੀਟਰ ਹੋਣ ਦੇ ਨਾਤੇ ਮੈਨੂੰ 30 MPਆਂ ਦੇ ਸਾਹਮਣੇ ਗੱਲ ਕਰਨ ਦਾ ਮੌਕਾ ਮਿਲਿਆ ਅਤੇ ਇਹ ਗੱਲ ਉਹਨਾਂ ਨੂੰ ਸਮਝਾਉਣ ਦਾ ਮੌਕਾ ਮਿਲਿਆ ਕਿ ਐਥਨਿਕ ਮੀਡੀਆ ਵਿਸ਼ੇਸ਼ ਕਰਕੇ ਪੰਜਾਬੀ ਮੀਡੀਆ ਨੂੰ ਮਜ਼ਬੂਤ ਕਰਨ ਵਿੱਚ ਸਰਕਾਰ ਨੂੰ ਆਪਣਾ ਕੀ ਰੋਲ ਨਿਭਾਉਣਾ ਚਾਹੀਦਾ ਹੈ ਐਥਨਿਕ ਮੀਡੀਆ ਦਾ ਪ੍ਰਵਾਸੀਆਂ ਦੇ ਦਿਲਾਂ ਵਿੱਚ ਕੈਨੇਡਾ ਪ੍ਰਤੀ ਲਗਨ ਭਰਿਆ ਸਥਾਨ ਪਰਪੱਕ ਕਰਨ ਵਿੱਚ ਜ਼ਿਕਰਯੋਗ ਰੋਲ ਹੈ। ਇਸ ਕਮੇਟੀ ਸਾਹਮਣੇ ਮੁੱਖ ਧਾਰਾ ਦੇ ਮੀਡੀਆ ਦੇ ਨੁਮਾਇੰਦਿਆਂ ਨੇ ਵੀ ਆਪੋ ਆਪਣੇ ਪੱਖ ਪੇਸ਼ ਕੀਤੇ। ਮਿਸਾਲ ਵਜੋਂ ਇੱਕ ਦਿਨ CBC ਦੇ ਪ੍ਰੈਜ਼ੀਡੈਂਟ ਅਤੇ ਮੁੱਖ ਕਾਰਜਕਾਰੀ ਆਫਿਸਰ ਉਸ ਸਮੇਂ ਦੇ ਹਰਬਰਟ ਟੀ ਲਾਕਰੋਏ ਨੇ ਬੇਇੰਤਹਾ ਲੰਬੇ ਚੌੜੇ ਅੰਕੜਿਆਂ ਦੇ ਸਹਾਰੇ ਨਾਲ ਪਾਰਲੀਮੈਂਟਰੀ ਕਮੇਟੀ ਨੂੰ ਦੱਸਿਆ ਕਿ ਕਿਵੇਂ ਕੈਨੇਡੀਅਨ ਹੈਰੀਟੇਜ ਵਿਭਾਗ ਤੋਂ CBC ਨੂੰ ਮਿਲਣ ਵਾਲੇ $50 million ਅਗਲੇ ਸਾਲ ਵੱਧ ਕੇ $150 million ਹੋ ਜਾਣਗੇ। ਚੇਤੇ ਰਹੇ ਕਿ ਇਹ ਡਾਲਰ $1 billion ਤੋਂ ਵੱਧ ਉਹ ਰਾਸ਼ੀ ਦਾ ਹਿੱਸਾ ਨਹੀਂ ਜੋ CBC ਨੂੰ ਆਪਣੇ ਖਰਚੇ ਪੂਰੇ ਕਰਨ ਲਈ ਹਰ ਸਾਲ ਸਰਕਾਰ ਤੋਂ ਮਿਲਦੇ ਨੇ। $1 billion ਵੱਖਰਾ ਹੈ। $150 million ਉਸ ਸਮੇਂ ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਹੈਰੀਟੇਜ ਡਿਪਾਰਟਮੈਂਟ ਹੋਰ ਐਕਸਟਰਾ ਦੇਵੇ। CBC ਦੀ ਮਿਸਾਲ ਦੇਣ ਪਿੱਛੇ ਮਨਸ਼ਾ ਸਿਰਫ ਐਥਨਿਕ ਮੀਡੀਆ ਦਾ CBC, ਟੋਰਾਂਟੋ ਸਟਾਰ, ਗਲੋਬਲ ਮੇਲ ਜਾਂ ਨੈਸ਼ਨਲ ਪੋਸਟ ਵਰਗਿਆਂ ਨਾਲ ਮੁਕਾਬਲਾ ਕਰਨਾ ਨਹੀਂ, ਸਗੋਂ ਇਹ ਆਖਣਾ ਹੈ ਕਿ ਆਪੋ ਆਪਣੇ ਪੱਧਰ ਉੱਤੇ ਹਰ ਛੋਟੇ ਵੱਡੇ ਅਦਾਰੇ ਨੂੰ ਕੰਮ ਕਰਨ ਵਾਸਤੇ ਸਰੋਤਾਂ ਦੀ ਲੋੜ ਹੁੰਦੀ ਹੈ। ਵਿੱਤੀ ਮਜਬੂਰੀਆਂ ਵੱਡੇ ਵੱਡੇ ਅਦਾਰਿਆਂ ਦੀਆਂ ਯੋਜਨਾਵਾਂ ਨੂੰ ਵੀ ਮਿੱਟੀ ਵਿੱਚ ਮਿਲਾ ਦਿੰਦੀਆਂ ਨੇ। ਉਦਾਹਰਣ ਵਜੋਂ ਟੋਰਾਂਟੋ ਸਟਾਰ ਅਤੇ ਮਿਸਾਗਾ ਨਿਊਜ਼, ਬ੍ਰੈਂਪਟਨ ਗਾਰਡੀਅਨ ਵਰਗੇ ਸੈਂਕੜੇ ਕਮਿਊਨਿਟੀ ਅਖਬਾਰ ਚਲਾਉਣ ਵਾਲੀ ਪੇਰੈਂਟ ਕੰਪਨੀ ਟੋਰ ਸਟਾਰ ਨੇ ਆਪਣੇ ਸਮੁੱਚੇ ਬਿਜ਼ਨਸ ਨੂੰ, ਪੂਰਾ ਟੋਰਾਂਟੋ ਸਟਾਰ ਜਿਹੜਾ ਨਿਊਜ਼ਪੇਪਰ ਅਦਾਰਾ ਸਾਰਾ, $52 million ਵਿੱਚ ਬੀਤੇ ਦਿਨੀ ਨੋਰਥ ਸਟਾਰ ਕੋਲ ਵੇਚਣ ਦਾ ਇਕਰਾਰਨਾਮਾ ਕਰ ਲਿਆ। ਪਾਰਲੀਮਾਨੀ ਕਮੇਟੀ ਕੋਲ ਆਪਣੀ ਵਿੱਤੀ ਦੁਖਾਂਤ ਦਾ ਰੋਣਾ ਇਹਨਾਂ ਨੇ ਗਲੋਬਲ ਮੇਲ ਨੇ ਥੋੜ੍ਹੇ ਹੀ ਦਿਨ ਪਹਿਲਾਂ ਰੋਇਆ ਹੈ। ਨੈਸ਼ਨਲ ਪੋਸਟ ਤੋਂ ਲੈ ਕੇ ਹਰ ਵੱਡੇ ਅਖਬਾਰ ਸੰਕਟ ਵਿੱਚ ਫਸਿਆ ਮਹਿਸੂਸ ਕਰਦਾ ਹੈ। ਇਹ ਉਹੀ ਅਖਬਾਰ ਹਨ ਜਿਹੜੇ ਹਾਲੇ 7-8 ਮਹੀਨੇ ਪਹਿਲਾਂ ਸਰਕਾਰ ਤੋਂ $600 million ਦੀ ਸਹਾਇਤਾ ਪ੍ਰਾਪਤ ਕਰ ਚੁੱਕੇ ਨੇ। ਇਹਨਾਂ ਦੇ ਮੁਕਾਬਲੇ ਐਥਨਿਕ ਮੀਡੀਆ ਨੂੰ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਦਿੱਤੀ ਜਾਂਦੀ। ਬੇਸ਼ੱਕ ਐਥਨਿਕ ਮੀਡੀਆ ਦੇ ਰੋਲ ਬਾਰੇ ਰਾਈਟਸਨ ਯੂਨੀਵਰਸਿਟੀ, ਯੋਰਕ ਯੂਨੀਵਰਸਿਟੀ ਆਦਿ ਅਦਾਰੇ ਬੀਤੇ ਸਾਲਾਂ ਤੋਂ ਖੋਜ ਕਰਦੇ ਆਏ ਨੇ, ਪਰ ਇਹਨਾਂ ਖੋਜਾਂ ਦਾ ਮੁੱਖ ਉਦੇਸ਼ ਅੰਕੜੇ ਇਕੱਤਰ ਕਰਨ ਤੱਕ ਸੀਮਿਤ ਰਹਿ ਜਾਂਦਾ ਰਿਹਾ ਹੈ। ਅੱਜ ਵੀ ਤੁਸੀਂ ਰਾਈਟਸਨ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਜਾ ਕੇ ਦੇਖੋ, ਐਥਨਿਕ ਮੀਡੀਆ ਪਾਵੋ ਅਤੇ ਪੰਜਾਬੀ ਪੋਸਟ ਪਾਵੋ, ਪੂਰੀ ਤੁਹਾਨੂੰ ਸਟੱਡੀ ਮਿਲ ਜਾਵੇਗੀ ਐਥਨਿਕ ਮੀਡੀਆ ਦੇ ਉੱਤੇ, ਅਖਬਾਰ ਦੇ ਉੱਤੇ, ਪੰਜਾਬੀ ਕਮਿਊਨਿਟੀ ਦੇ ਵਿੱਚੋਂ, ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚੋਂ। ਮੈਂ ਕਹਾਂਗਾ ਸਿਰਫ ਔਰ ਸਿਰਫ ਪੰਜਾਬੀ ਪੋਸਟ ਅਖਬਾਰ ਦੇ ਉੱਤੇ ਲਗਾਤਾਰ ਕਈ ਸਾਲਾਂ ਦੀ ਉਹਨਾਂ ਦੀ ਰਿਪੋਰਟ ਤੁਹਾਨੂੰ ਉੱਥੇ ਮਿਲ ਜਾਵੇਗੀ ਕਿ ਜਿਹੜਾ ਐਥਨਿਕ ਮੀਡੀਆ ਕੀ ਲਿਖ ਰਿਹਾ, ਪੰਜਾਬੀ ਦਾ ਮੀਡੀਆ ਕੀ ਲਿਖ ਰਿਹਾ ਔਰ ਪੰਜਾਬੀ ਦੀ ਮੀਡੀਆ 'ਚ ਕੀ ਚਰਚਾ ਹੋ ਰਹੀ ਹੈ। ਰਾਜਸਥਾਨ ਯੂਨੀਵਰਸਿਟੀ ਦੇ ਜਰਨਲਿਜ਼ਮ ਡਿਪਾਰਟਮੈਂਟ ਵੱਲੋਂ ਕੀਤੀਆਂ ਗਈਆਂ ਸਟੱਡੀਆਂ ਉਹਨਾਂ ਦੇ ਸਾਈਟ ਦੇ ਉੱਤੇ ਇਸ ਸਮੇਂ ਪਈ ਹੈ, ਔਰ ਪੰਜਾਬੀ ਪੋਸਟ ਅਖਬਾਰ ਆਪਣੀ ਕਮਿਊਨਿਟੀ ਦਾ, ਅਤੇ ਫਿਰ ਰਸ਼ੀਅਨ ਅਖਬਾਰ, ਇੱਕ ਕੋਰੀਅਨ ਅਖਬਾਰ, 2 ਚਾਈਨੀਜ਼ ਅਖਬਾਰ, 8-10 ਅਖਬਾਰ ਜਿਹੜੇ ਉਹਨਾਂ ਨੇ ਪਿੱਕ ਕੀਤੇ ਸੀ ਅਤੇ ਲਗਾਤਾਰ ਕਈ ਸਾਲ ਉਹਨਾਂ ਨੂੰ ਵਾਚ ਕਰਦੇ ਰਹੇ ਨੇ, ਐਡੀਟੋਰੀਅਲ ਦੇ ਉੱਤੇ ਗੱਲ ਕਰਦੇ ਰਹੇ ਨੇ, ਕੰਟੈਂਟ ਦੇ ਉੱਤੇ ਗੱਲ ਕਰਦੇ ਰਹੇ ਨੇ, ਨਿਊਜ਼ ਸਟੋਰੀ ਕਵਰੇਜ ਦੀ ਗੱਲਬਾਤ ਕਰ ਰਹੇ ਨੇ, ਔਰ ਉਹਨਾਂ ਨੇ ਕਾਫੀ ਸ਼ਲਾਘਾ ਕੀਤੀ ਹੈ ਇਸ ਅਦਾਰੇ ਦੀ, ਅਤੇ ਨਾਲ ਦੀ ਨਾਲ ਜਿਸ ਤਰ੍ਹਾਂ ਐਥਨਿਕ ਮੀਡੀਆ ਬਾਕੀ ਗੱਲ ਕਰਦਾ ਉਹਦੀ। ਪਰ ਐਥਨਿਕ ਮੀਡੀਆ ਨੂੰ ਇੱਕ ਮਜ਼ਬੂਤ ਆਵਾਜ਼ ਦੀ ਲੋੜ ਹੈ ਜੋ ਸਰਕਾਰੇ ਦੁਆਰੇ ਗੱਲ ਕਰਨ ਦੇ ਸਮਰੱਥ ਹੋਵੇ। ਜਦੋਂ ਸਰਕਾਰ ਮੁੱਖ ਧਾਰਾ ਦੇ ਮੀਡੀਆ ਨੂੰ ਸੰਕਟ ਵਿੱਚੋਂ ਨਿਕਲਣ ਲਈ ਮਦਦ ਦਿੰਦੀ ਹੈ ਤਾਂ ਐਥਨਿਕ ਮੀਡੀਆ ਨੂੰ ਮਦਦ ਦੀ ਜੂਹ ਵਿੱਚੋਂ ਬਾਹਰ ਕਿਉਂ ਰੱਖ ਦਿੱਤਾ ਜਾਂਦਾ ਹੈ? ਕੈਨੇਡੀਅਨ ਪਾਰਲੀਮੈਂਟ ਦੀ ਰਿਪੋਰਟ ਵਿੱਚ ਮੀਡੀਆ ਰਾਹੀਂ ਕੈਨੇਡਾ ਦੀ ਸੱਭਿਆਚਾਰਕ ਵਿਭਿੰਨਤਾ, ਕਲਚਰਲ ਡਾਇਵਰਸਿਟੀ ਦੇ ਰੋਲ ਨੂੰ ਸਭ ਤੋਂ ਵੱਧ ਅਹਿਮੀਅਤ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਲੋਕਲ ਮੀਡੀਆ ਦਾ ਕੈਨੇਡੀਅਨ ਸੁਸਾਇਟੀ ਵਿੱਚ ਬੇਹੱਦ ਮਹੱਤਵਪੂਰਨ ਰੋਲ ਹੈ, ਜਾਂ ਆਖ ਲਵੋ ਕਿ ਸਥਾਨਕ ਮੀਡੀਆ ਆਪੋ ਆਪਣੀਆਂ ਕਮਿਊਨਿਟੀਆਂ ਵਿੱਚ ਸਿਵਿਕ ਰਿਸਪੋਂਸੀਬਿਲਟੀ ਨਿਭਾਉਂਦਾ ਹੈ। ਜੇ ਗੱਲ ਬ੍ਰੈਂਪਟਨ ਮਿਸਾਗਾ ਦੀ ਕੀਤੀ ਜਾਵੇ ਤਾਂ ਇੱਥੇ ਐਥਨਿਕ ਮੀਡੀਆ ਤੋਂ ਇਲਾਵਾ ਹੋਰ ਕਿਹੜਾ ਮੀਡੀਆ ਹੈ ਜੋ ਇਸ ਰੋਲ ਦੀ ਪੂਰਤੀ ਕਰਦਾ ਹੋਵੇ? ਐਥਨਿਕ ਮੀਡੀਆ ਦੇ ਇਸ ਅਹਿਮ ਰੋਲ ਨੂੰ ਇੰਨੇ ਚਿਰ ਤੋਂ ਨਿਰੰਤਰ ਅੱਖੋਂ ਪਰੋਖੇ ਕਿਉਂ ਕੀਤਾ ਜਾ ਰਿਹਾ ਹੈ? ਇਹ ਅਣਗਹਿਲੀ ਵਿੱਚ ਫੈਡਰਲ ਸਰਕਾਰ ਤੋਂ ਲੈ ਕੇ ਪ੍ਰੋਵਿੰਸ਼ੀਅਲ ਅਤੇ ਰੀਜਨਲ ਸਰਕਾਰਾਂ ਦੀ ਬਰਾਬਰ ਦੀਆਂ ਦੋਸ਼ੀ ਨੇ। ਸਹੀ ਹੈ ਕਿ ਐਥਨਿਕ ਮੀਡੀਆ ਦੀ ਬਹੁ ਗਿਣਤੀ ਸੰਸਥਾਪਕ ਆਪਣੀ ਕਮਿਊਨਿਟੀ ਲਈ ਕੁਝ ਚੰਗਾ ਕਰਨ ਦੀ ਭਾਵਨਾ ਨਾਲ ਇਸ ਜੋਖਮ ਭਰੇ ਕਿੱਤੇ ਵਿੱਚ ਆਏ ਹੁੰਦੇ ਹਨ। ਕੀ ਅਜਿਹਾ ਕਰਨਾ ਕੋਈ ਗੁਨਾਹ ਹੈ? ਟੋਰਾਂਟੋ ਸਟਾਰ ਦੇ ਮੁੱਢਲੇ ਸੰਸਥਾਪਕ ਜੋਸਫ ਐਟਕਿੰਸਨ ਨੇ ਵੀ ਇਸ ਅਖਬਾਰ ਨੂੰ ਲੁਕਾਈ ਦੇ ਦਰਦ ਨੂੰ ਜ਼ਾਹਰ ਕਰਨ ਲਈ ਪਲੇਟਫਾਰਮ ਵਜੋਂ ਆਰੰਭ ਕੀਤਾ ਸੀ। ਉਹਦਾ ਇਰਾਦਾ ਸੀ ਕਿ ਟੋਰਾਂਟੋ ਸਟਾਰ ਨੂੰ ਕਿਸੇ ਦਿਨ ਇੱਕ ਚੈਰਿਟੀ ਸੰਸਥਾ ਬਣਾ ਦਿੱਤਾ ਜਾਵੇਗਾ ਤਾਂ ਜੋ ਕੈਨੇਡੀਅਨ ਪਬਲਿਕ ਕੋਲ ਨਿਰਪੱਖ ਜਾਣਕਾਰੀ ਪੁੱਜਦੀ ਰਹੇ। ਅੱਜ ਟੋਰਾਂਟੋ ਸਟਾਰ ਦੀ ਗਾਥਾ ਸਾਰਿਆਂ ਦੇ ਸਾਹਮਣੇ ਹੈ। ਸੋ ਜੇ ਐਥਨਿਕ ਮੀਡੀਆ ਦੇ ਬਹੁ ਗਿਣਤੀ ਸੰਸਥਾਪਕਾਂ ਵੱਲੋਂ ਆਪਣੀ ਕਮਿਊਨਿਟੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਆਪਣੀ ਭਾਸ਼ਾ ਵਿੱਚ ਉੱਦਮ ਕੀਤਾ ਜਾਂਦਾ ਹੈ ਤਾਂ ਕੋਈ ਗੁਨਾਹ ਨਹੀਂ ਹੈ। ਇਹਨਾਂ ਦੀਆਂ ਮੁਸ਼ਕਲਾਂ ਵੱਲ ਸਰਕਾਰ ਦਾ ਧਿਆਨ ਨਾ ਜਾਣਾ ਗੁਨਾਹ ਜ਼ਰੂਰ ਹੋਵੇਗਾ। ਮੈਂ ਇੱਕ ਵਾਰੀ ਫਿਰ ਗੱਲ ਕਹਿ ਦੇਵਾਂ ਕਿ ਜੇ ਐਥਨਿਕ ਮੀਡੀਆ ਦੇ ਬਹੁ ਗਿਣਤੀ ਸੰਸਥਾਪਕਾਂ ਵੱਲੋਂ ਆਪਣੀ ਕਮਿਊਨਿਟੀ ਦੀਆਂ ਲੋੜਾਂ ਪੂਰਾ ਕਰਨ ਲਈ ਆਪਣੀ ਭਾਸ਼ਾ ਵਿੱਚ ਉੱਦਮ ਕੀਤਾ ਜਾਂਦਾ ਹੈ ਤਾਂ ਇਹ ਕੋਈ ਗੁਨਾਹ ਨਹੀਂ ਹੈ। ਇਹਨਾਂ ਦੀਆਂ ਮੁਸ਼ਕਲਾਂ ਵੱਲ ਸਰਕਾਰ ਦਾ ਧਿਆਨ ਨਾ ਜਾਣਾ ਇਹ ਗੁਨਾਹ ਜ਼ਰੂਰ ਹੈ। ਜਿਹੜੇ ਉਹ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਮੇਰੇ ਨਾਲ ਇਸ ਸਮੇਂ ਜਸਵੀਰ ਹੁੰਦਲ ਜੀ ਜੁੜ ਚੁੱਕੇ ਨੇ। ਹੁੰਦਲ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਵੀਰ ਜੀ ਤੁਹਾਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ
ਜੀ। ਸਤਿ ਸ਼੍ਰੀ ਅਕਾਲ। ਸੋ ਅੱਜ ਕੱਲ੍ਹ ਚਾਰੇ ਪਾਸੇ ਚਰਚਾ ਹੈ ਡੈਟ ਦੀ, ਕਰਜ਼ੇ ਦੀ, ਮਿਲ ਰਹੇ ਪੈਸਿਆਂ ਦੀ, ਲੋਨ ਦੀ, ਪਰ ਕਈ ਜਿਹੜੇ ਬੈਡ ਡੈਟ ਨੇ ਲੋਕਾਂ ਦੇ ਸਿਰ ਚੜ੍ਹੇ ਹੋਏ ਅਤੇ ਉਹਦੇ ਲਈ ਤੁਸੀਂ ਕਾਫੀ ਮਦਦ ਕਰਦੇ ਹੋ, ਬੜੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਹੋ, ਕੀ ਟਿਪਸ ਨੇ ਉਹਨਾਂ ਦੇ ਲਈ?
ਬਿਲਕੁਲ ਗਰੇਵਾਲ ਸਾਹਿਬ, ਜਿਹੜਾ ਕਰਜ਼ਾ ਵਾ ਲੋਕਾਂ ਦੇ ਰੈਕਟ ਹਾਈ ਹੋ ਗਿਆ ਜੀ ਉਹ ਵੀ ਆਲਮੋਸਟ, ਕਿਉਂਕਿ ਜਿਹਨਾਂ ਭੈਣ ਭਰਾ ਵਾਲੀਆਂ ਜੋਬਾਂ ਚਲੇ ਗਈਆਂ ਜਾਂ ਜਿਹਨਾਂ ਨੇ ਪਹਿਲਾਂ ਓਵਰ ਐਕਸਟੈਂਡਡ ਕ੍ਰੈਡਿਟ ਖਰਚਿਆ ਹੋਇਆ ਸੀਗਾ ਉਹਨਾਂ ਵਾਸਤੇ, ਜਿਹਦੇ ਉਹਨਾਂ ਨੇ ਕਰਜ਼ੇ ਲਏ ਹੋਏ ਨੇ, ਉਹਨਾਂ ਦੀਆਂ ਪੇਮੈਂਟਾਂ ਦੇਣੀਆਂ ਹਾਰਡ ਹੋ ਰਹੀਆਂ ਨੇ। ਜਿੰਨਾ ਕੁ ਆਪਣਾ ਸਰਕਾਰਾਂ ਨੇ ਰਿਲੀਫ ਦਿੱਤੀ ਆ ਜੀ, ਉਹ ਰਿਲੀਫ ਨਾਲ ਉਹਨਾਂ ਦੀ ਭਰਪੂਰਤੀ ਨਹੀਂ ਹੋ ਰਹੀ। ਜਿਹੜੇ ਵੀ ਭੈਣ ਭਰਾ ਉਹੋ ਜਿਹੀਆਂ ਮੁਸੀਬਤਾਂ ਦੇ ਵਿੱਚ ਫਸੇ ਹੋਏ ਨੇ, ਉਹ ਕੈਨੇਡੀਅਨ ਕਾਨੂੰਨ ਮੁਤਾਬਕ ਆਪਣੇ ਕਰਜ਼ੇ ਮਾਫ਼ ਕਰਵਾ ਸਕਦੇ ਨੇ ਜੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੇ ਜਿਹੜੇ ਕਰਜ਼ੇ ਚੱਕੇ ਹੋਏ ਨੇ ਉਹ ਉਹਨਾਂ ਕੋਲ ਵਾਪਸ ਨਹੀਂ ਹੋ ਸਕਣੇ ਕਿਸੇ ਕਾਰਨ ਕਰਕੇ, ਜਾਂ ਉਸ ਦੀਆਂ ਪੇਮੈਂਟਾਂ ਉਹ ਮੇਨਟੇਨ ਨਹੀਂ ਕਰ ਰਹੇ, ਉਹ ਭੈਣ ਭਰਾ ਇਸ ਪ੍ਰੋਗਰਾਮ ਦੇ ਤਹਿਤ ਆਪਣੇ ਕਰਜ਼ੇ ਮਾਫ਼ ਕਰਵਾ ਸਕਦੇ ਨੇ। $1,000 ਤੋਂ ਲੈ ਕੇ $2,50,000 ਤੱਕ ਦਾ ਕਰਜ਼ਾ ਇਸ ਪ੍ਰੋਗਰਾਮ ਦੇ ਤਹਿਤ ਮਾਫ਼ ਕਰਵਾਇਆ ਜਾ ਸਕਦਾ। ਜਿੰਨੇ ਵੀ ਅਨਸਿਕਿਉਰਡ ਕਰਜ਼ੇ ਨੇ ਉਹ ਇਸ ਦੇ ਵਿੱਚ ਇਨਕਲੂਡ ਕੀਤੇ ਜਾ ਸਕਦੇ ਨੇ। ਉਹ ਕਰਜ਼ੇ ਤੁਹਾਡੇ ਪਰਸਨਲ ਹੋ ਸਕਦੇ ਨੇ, ਕਰਜ਼ੇ ਬਿਜ਼ਨਸ ਦੇ ਹੋ ਸਕਦੇ ਨੇ, ਰੈਵਨਿਊ ਕੈਨੇਡਾ ਦੇ ਪੈਸੇ ਦੇਣ ਵਾਲੇ ਹੋ ਸਕਦੇ ਨੇ, ਕਿਸੇ ਦੇ ਅਗੇਂਸਟ ਜੱਜਮੈਂਟ ਹੋਈ ਹੋ ਸਕਦੀ ਹੈ ਪੈਸਿਆਂ ਸੰਬੰਧੀ, ਸਟੂਡੈਂਟ ਲੋਨ ਦੇ ਪੈਸੇ ਦੇਣੇ ਨੇ, ਪਰਸਨਲ ਟੈਕਸ ਬਿਜ਼ਨਸ ਟੈਕਸ ਦੇ ਪੈਸੇ ਦੇਣ ਵਾਲੇ ਨੇ, ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਇਸ ਪ੍ਰੋਗਰਾਮ ਦੇ ਤਹਿਤ ਲੱਭਿਆ ਜਾ ਸਕਦਾ ਹੈ। 75% ਤੱਕ ਕਰਜ਼ਾ ਮਾਫ਼ ਹੋ ਸਕਦਾ ਹੈ, ਜਿਹੜਾ 25% ਬਚਦਾ ਹੈ ਉਸਨੂੰ ਬਿਨਾਂ ਵਿਆਜ ਤੋਂ 5 ਸਾਲਾਂ ਦੀਆਂ ਕਿਸ਼ਤਾਂ ਦੇ ਵਿੱਚ ਬਦਲਿਆ ਜਾ ਸਕਦਾ ਹੈ। ਜੇ ਕਿਸੇ ਵੀ ਭੈਣ ਭਰਾ ਨੂੰ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਉਹ ਸਾਡੇ ਨਾਲ ਆਫਿਸ ਲਾਈਨ 'ਤੇ ਕੰਟੈਕਟ ਕਰ ਸਕਦਾ ਹੈ, ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਨੂੰ ਇਹਨਾਂ ਮੁਸੀਬਤਾਂ 'ਚੋਂ ਕੱਢ ਸਕਦੇ ਹਾਂ ਅਤੇ ਨਵੇਂ ਸਿਰੋਂ ਉਹਨਾਂ ਨੂੰ ਫਾਈਨੈਂਸ਼ੀਅਲ ਫਰੈਸ਼ ਸਟਾਰਟ ਦਵਾਇਆ ਜਾ ਸਕਦਾ ਹੈ। ਆਫਿਸ ਦਾ ਫੋਨ ਨੰਬਰ 416-502-3100
416-502-3100 ਇਹਨਾਂ ਦਾ ਫੋਨ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਸੰਪਰਕ ਕਰਨਾ ਹੈ। ਹੁਣ ਸਭ ਕੁਛ ਹੋਰ ਕਹਿਣਾ ਚਾਹੋ?
ਬਸ ਵੀਰ ਜੀ, ਜੇ ਕੋਈ ਵੀ ਭੈਣ ਭਰਾ ਇਹੋ ਜਿਹੀ ਮੁਸੀਬਤ ਦੇ ਵਿੱਚ ਫਸਿਆ ਹੋਇਆ ਵੀ ਇਹ ਚੀਜ਼ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦਾ, ਜਾਂ ਕਿਸੇ ਭੈਣ ਭਰਾ ਨੂੰ ਹੈਲਪ ਚਾਹੀਦੀ ਆ ਜਿਹੜੇ ਸਰਕਾਰ ਵੱਲੋਂ ਹੈਲਪ ਮਿਲ ਰਹੀ ਆ ਫਾਈਨੈਂਸ਼ੀਅਲ ਦੀ, ਬਿਜ਼ਨਸ ਦੇ ਲੋਨ ਲੈਣ ਬਾਰੇ, ਜਾਂ ਪਰਸਨਲ ਕਿਵੇਂ ਲੈ ਸਕਦੇ ਨੇ, ਜਾਂ ਉਹ ਰੈਂਟ ਰੋਲ ਦੇ ਵਿੱਚ ਆਪਣੀ ਰੈਂਟ ਦੀ ਜਿਹੜੀ ਦੇ ਰਹੀ ਆ ਸਰਕਾਰ ਉਸ ਵਿੱਚ ਕਿਵੇਂ ਹੈਲਪ ਲੈ ਸਕਦੇ ਨੇ, ਉਹ ਸਾਨੂੰ ਕੰਟੈਕਟ ਕਰ ਸਕਦੇ ਨੇ ਜੇ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਇਸ ਮਸਲੇ ਦੇ ਵਿੱਚ।
416-502-3100 ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ। ਥੈਂਕ ਯੂ ਸੋ ਮੱਚ ਜੀ, ਧੰਨਵਾਦ।
ਧੰਨਵਾਦ ਵੀਰ ਜੀ।
ਜੀ ਪ੍ਰੋਗਰਾਮ ਖਬਰਸਾਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ। ਰੋਹ ਵਿੱਚ ਆਏ ਮੁਜ਼ਾਹਰਾਕਾਰੀਆਂ ਨੇ ਕੱਲ੍ਹ ਮਿਨੀਐਪਲਸ ਪੁਲਿਸ ਸਟੇਸ਼ਨ ਨੂੰ ਅੱਗ ਲਗਾ ਦਿੱਤੀ। ਸੇਂਟ ਪੌਲ ਦੇ ਨੇੜਲੇ ਇਲਾਕੇ ਵਿੱਚ ਪਿਛਲੇ 3 ਦਿਨਾਂ ਤੋਂ ਹਿੰਸਕ ਮੁਜ਼ਾਹਰੇ ਚੱਲ ਰਹੇ ਹਨ। ਇਹ ਸਾਰਾ ਰੋਸ ਪ੍ਰਦਰਸ਼ਨ ਜਾਰਜ ਫਲੋਇਡ ਨਾਂ ਦੇ ਕਾਲੀ ਨਸਲ ਦੇ ਵਿਅਕਤੀ ਦੀ ਮੌਤ ਕਾਰਨ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਜਾਰਜ ਫਲੋਇਡ ਨੂੰ ਵੀ ਪੁਲਿਸ ਵੱਲੋਂ ਹੱਥਕੜੀ ਪਵਾਈ ਗਈ ਸੀ ਅਤੇ ਇੱਕ ਪੁਲਿਸ ਵਾਲਾ ਉਸ ਦੀਆਂ ਮੋਹਰਾਂ ਉੱਤੇ ਧੌਣ ਉੱਤੇ ਗੋਡਾ ਰੱਖ ਕੇ ਉਸ ਦੇ ਗਲੇ ਨੂੰ ਹੋਰ ਨੱਪੀ ਜਾ ਰਿਹਾ ਸੀ ਜਦਕਿ ਸਾਹ ਲੈਣ ਲਈ ਜੱਦੋ ਜਹਿਦ ਕਰ ਰਿਹਾ ਸੀ ਜਾਰਜ ਅਤੇ ਪੁਲਿਸ ਅੱਗੇ ਹਾੜੇ ਕੱਢ ਰਿਹਾ ਸੀ। ਪੁਲਿਸ ਦੇ ਬੁਲਾਰੇ ਨੇ ਕੱਲ੍ਹ ਰਾਤ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੁਲਿਸ ਦੇ ਅਮਲੇ ਵੱਲੋਂ ਉਹ ਪੁਲਿਸ ਸਟੇਸ਼ਨ ਨੂੰ ਛੱਡ ਦਿੱਤਾ ਗਿਆ ਸੀ ਜਿਸ ਨੂੰ ਸਾੜਿਆ ਗਿਆ ਹੈ। ਉਹਨਾਂ ਆਖਿਆ ਕਿ ਇਹ ਆਪਣੇ ਲੋਕਾਂ ਨੂੰ ਬਚਾਉਣ ਦੀ ਪੁਲਿਸ ਵਿਭਾਗ ਵੱਲੋਂ ਕੀਤੀ ਗਈ ਕੋਸ਼ਿਸ਼ ਹੈ ਕਿਉਂਕਿ ਗੁੱਸੇ ਵਿੱਚ ਭਰੇ ਲੋਕਾਂ ਵੱਲੋਂ ਇਸ ਪੁਲਿਸ ਸਟੇਸ਼ਨ ਨੂੰ ਲੰਮੇ ਸਮੇਂ ਤੋਂ ਨਿਸ਼ਾਨਾ ਬਣਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ। ਪੁਲਿਸ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੁਜ਼ਾਹਰਾਕਾਰੀਆਂ ਨੂੰ ਅੱਗ ਲਗਾਉਂਦੇ ਵੇਖਿਆ ਜਾ ਸਕਦਾ ਸੀ ਅਤੇ ਕੱਲ੍ਹ ਦੇਰ ਰਾਤ ਨੂੰ ਹੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਖਿਆ ਕਿ ਮਿਨੀਐਪਲਸ ਵਿੱਚ ਲੀਡਰਸ਼ਿਪ ਦੀ ਘਾਟ ਹੈ। ਉਹਨਾਂ ਆਖਿਆ ਕਿ ਉਹਨਾਂ ਵੱਲੋਂ ਗਵਰਨਰ ਟਿਮ ਵਾਲਸ ਨੂੰ ਨਾਲ ਗੱਲ ਕੀਤੀ ਸੀ ਅਤੇ ਉਹ ਚਾਹੁਣ ਤਾਂ ਫੌਜ ਦੀ ਮਦਦ ਵੀ ਲਈ ਜਾ ਸਕਦੀ ਹੈ, ਕੋਈ ਵੀ ਮੁਸ਼ਕਲ ਪੈਣ ਉੱਤੇ ਅਸੀਂ ਨਿਯੰਤਰਣ ਲੈ ਸਕਦੇ ਹਾਂ, ਪਰ ਜਦੋਂ ਲੁੱਟਮਾਰ ਸ਼ੁਰੂ ਹੋਈ ਉਦੋਂ ਹੀ ਸ਼ੂਟਿੰਗ ਸ਼ੁਰੂ ਹੋਈ। ਉਹਨਾਂ ਕਿਹਾ ਕਿ ਮੁਜ਼ਾਹਰਾਕਾਰੀ ਠੱਗ ਹਨ ਅਤੇ ਹਿੰਸਾ ਨੂੰ ਸਕਾਰਾਤਮਕ ਢੰਗ ਨਾਲ ਪੇਸ਼ ਕਰ ਰਹੇ ਹਨ। ਡੋਨਲਡ ਟਰੰਪ ਦੇ ਪਹਿਲਾਂ ਕੱਲ੍ਹ ਇੱਕ ਟਵੀਟ ਨੇ ਕਾਫੀ ਚਰਚਾ ਛੇੜੀ ਸੀ ਔਰ ਉਸ ਤੋਂ ਬਾਅਦ ਇਸ ਟਵੀਟ ਨੇ ਉੱਤੇ ਵੀ ਉਹਨਾਂ ਦੀ ਕਾਫੀ ਚਰਚਾ ਛੇੜੀ ਹੈ। ਜਿਸ ਟਵੀਟ ਦੇ ਵਿੱਚ ਉਹਨਾਂ ਨੇ ਲੂਟਿੰਗ ਅਤੇ ਸ਼ੂਟਿੰਗ ਦਾ ਸਿੱਧਾ ਸੰਬੰਧ ਦੱਸਿਆ ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਕੀਤੀ ਸੀ ਕਿ ਅਗਰ ਇਹਨਾਂ ਸ਼ਹਿਰਾਂ ਦੇ ਮੇਅਰ ਇਹ ਸਾਰਾ ਕੁਛ ਕਾਬੂ ਨਹੀਂ ਕਰਦੇ ਗੇ, ਗਵਰਨਰ ਕਾਬੂ ਨਹੀਂ ਕਰਦਾ, ਤਾਂ ਫਿਰ ਨੈਸ਼ਨਲ ਗਾਰਡ ਭੇਜਣ ਦੇ ਲਈ ਉਹਨਾਂ ਨੂੰ ਕੋਈ ਹਿਚਕਚਾਹਟ ਨਹੀਂ ਹੋਵੇਗੀ। ਪਰ ਡੋਨਲਡ ਟਰੰਪ ਦੀ ਇਸ ਲੇਟੈਸਟ ਕੀਤੀ ਹੋਈ ਗੱਲ ਜਾਂ ਕਿਸ ਤਰ੍ਹਾਂ ਉਹਨਾਂ ਨੇ ਇਹ ਮੁਜ਼ਾਹਰਾਕਾਰੀ ਨੂੰ ਹੈਂਡਲ ਕਰਨ ਦੇ ਲਈ ਟਵੀਟ ਕੀਤਾ ਔਰ ਉਹਦੇ 'ਤੇ ਵੀ ਕਾਫੀ ਲੋਕ ਇਸ ਸਮੇਂ ਭੜਕੇ ਹੋਏ ਨੇ। ਅਮਰੀਕਾ ਦੇ ਵਿੱਚ ਲਗਾਤਾਰ ਇਹ ਮੁਜ਼ਾਹਰੇਕਾਰੀ ਇਸ ਸਮੇਂ ਮੁਜ਼ਾਹਰੇ ਕਰ ਰਹੇ ਨੇ ਅਤੇ ਲੁੱਟ ਖਸੋਟਾ ਜਿਹੜੀ ਉਹ ਚੱਲ ਰਹੀ ਹੈ। ਅਮਰੀਕਾ ਦੇ ਹਾਲਾਤ ਕੋਈ ਬਹੁਤੇ ਵਧੀਆ ਨਜ਼ਰ ਨਹੀਂ ਆ ਰਹੇਗੇ। ਇਹ ਸਾਰਾ ਕੁਛ ਦੇਖਦੇ ਹਾਂ ਜਿੱਥੇ ਕਿਤੇ ਵੀ ਕਿਤੇ ਇਸ ਤਰ੍ਹਾਂ ਨਸਲੀ ਵਿਤਕਰਾ ਹੁੰਦਾ ਹੈ ਉੱਥੇ ਖਾਸ ਤੌਰ ਦੇ ਉੱਤੇ ਕਾਲੇ ਭਾਈਚਾਰੇ ਦੇ ਲੋਕ ਬੜੇ ਵੱਡੇ ਪ੍ਰੋਟੈਸਟ ਕਰਨ ਦੇ ਲਈ ਰਾਈਟ ਵੇ ਸਾਹਮਣੇ ਆ ਜਾਂਦੇ ਨੇ। ਕੋਵਿਡ 19 ਮਹਾਂਮਾਰੀ ਦੇ ਤਬਾਹਕੁਨ ਸਮਾਜਿਕ ਅਤੇ ਆਰਥਿਕ ਪ੍ਰਭਾਵਾਂ ਬਾਰੇ ਕੱਲ੍ਹ ਸੰਯੁਕਤ ਰਾਸ਼ਟਰ ਦੀ ਹੋਈ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਗਲੋਬਲ ਸਹਿਯੋਗ ਦਾ ਸੱਦਾ ਦਿੱਤਾ ਹੈ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੇ ਵੀ ਦੇਸ਼ਾਂ ਦੇ ਵੱਡੇ ਗਰੁੱਪਸ ਨੂੰ ਕੌਮਾਂਤਰੀ ਭਲੇ ਲਈ ਕੰਮ ਕਰਨ ਲਈ ਇਕਜੁੱਟ ਕਰਨ ਦੀ ਕੈਨੇਡਾ ਦੀ ਸਮਰੱਥਾ ਦਾ ਸਮਰਥਨ ਕੀਤਾ ਹੈ। ਸੰਯੁਕਤ ਰਾਸ਼ਟਰ ਦੀ ਸਕਿਉਰਿਟੀ ਕੌਂਸਲ ਦੀ ਆਰਜੀ ਸੀਟ ਹਾਸਲ ਕਰਨ ਲਈ ਕੈਨੇਡਾ ਵੱਲੋਂ ਕੀਤੀ ਜਾ ਰਹੀ ਕੋਸ਼ਿਸ਼ ਲਈ ਇਹ ਢੁਕਵਾਂ ਮਾਮਲਾ ਸਿੱਧ ਹੋ ਸਕਦਾ ਹੈ। ਕੋਵਿਡ 19 ਕਾਨਫਰੰਸ ਉਸ ਸਮੇਂ ਆਈ ਜਦੋਂ ਕੈਨੇਡਾ ਅਗਲੇ ਮਹੀਨੇ ਸਕਿਉਰਿਟੀ ਕੌਂਸਲ ਦੀਆਂ 2 ਅਸਥਾਈ ਸੀਟਾਂ ਵਿੱਚੋਂ ਇੱਕ ਹਾਸਲ ਕਰਨ ਲਈ ਨਾਰਵੇ ਅਤੇ ਆਇਰਲੈਂਡ ਨਾਲ ਮੁਕਾਬਲਾ ਕਰ ਰਿਹਾ ਹੈ। ਕੈਨੇਡਾ ਮਹਾਂਮਾਰੀ ਤੋਂ ਬਾਅਦ ਵਾਲੇ ਸੰਸਾਰ ਦੀ ਮੁੜ ਉਸਾਰੀ ਦੇ ਮੁੱਦੇ ਉੱਤੇ ਇਹ ਸੀਟ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਕੱਲ੍ਹ ਟਰੂਡੋ ਨੇ ਆਖਿਆ ਕਿ 50 ਦੇਸ਼ਾਂ ਦੇ ਮੁਖੀਆਂ ਨਾਲ ਵੀਡੀਓ ਕਾਨਫਰੰਸ ਇੱਕ ਮਿਸਾਲ ਹੈ। ਟਰੂਡੋ ਨੇ ਆਖਿਆ ਕਿ ਇਹ ਕਾਨਫਰੰਸ ਉਹਨਾਂ ਦੇ ਸਹਿ ਮੇਜ਼ਬਾਨ ਅਤੇ ਜਮਾਇਕਾ ਦੇ ਪ੍ਰਧਾਨ ਮੰਤਰੀ ਐਂਡਰਿਊ ਹੌਲਨੈਸ ਵੱਲੋਂ ਵਾਤਾਵਰਣ ਵਿੱਚ ਹੋ ਰਹੀਆਂ ਤਬਦੀਲੀਆਂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਚੱਲ ਰਹੇ ਕੰਮਾਂ ਦਾ ਹੀ ਨਤੀਜਾ ਸੀ। ਟਰੂਡੋ ਨੇ ਆਖਿਆ ਕਿ ਕੈਨੇਡਾ ਦੀ ਇਹ ਰਵਾਇਤ ਰਹੀ ਹੈ ਕਿ ਸਾਂਝੇ ਅਤੇ ਵੱਡੇ ਮੁੱਦਿਆਂ ਉੱਤੇ ਲੋਕਾਂ ਨੂੰ ਰਲ ਕੇ ਚੱਲਣ ਲਈ ਇਕਜੁੱਟ ਕੀਤਾ ਜਾਵੇ ਅਤੇ ਅਸੀਂ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਵਿੱਚ ਵੀ ਇਹੋ ਭੂਮਿਕਾ ਨਿਭਾਉਣ ਦੀ ਆਸ ਰੱਖਦੇ ਹਾਂ। ਪ੍ਰੋਗਰਾਮ ਕੌਟਸਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ
ਜੀ। AAA ਲੈਂਡਸਕੇਪਿੰਗ ਦਾ ਤੁਸੀਂ ਨੰਬਰ ਨੋਟ ਕਰ ਲਓ ਆਪਣੇ ਘਰ ਦੇ ਵਿੱਚ। ਲੈਂਡਸਕੇਪਿੰਗ ਦਾ ਕੋਈ ਵੀ ਕੰਮ ਕਰਾਉਣਾ ਆ, ਕੋਈ ਘਾਹ ਲਵਾਉਣਾ ਆ, ਫੁੱਲ ਬੂਟੇ ਲਵਾਉਣੇ ਆ, AAA ਲੈਂਡਸਕੇਪਿੰਗ ਬੜੇ ਲੰਮੇ ਸਮੇਂ ਤੋਂ ਲੈਂਡਸਕੇਪਿੰਗ ਦੀਆਂ ਸੇਵਾਵਾਂ ਦਿੰਦੇ ਆ ਰਹੇ ਨੇ ਜੀ। AAA ਲੈਂਡਸਕੇਪਿੰਗ 647-784-1213 ਇਹਨਾਂ ਦਾ ਨੰਬਰ ਆ। 647-784-1213 'ਤੇ ਗੱਲਬਾਤ ਕੀਤੀ ਜਾ ਸਕਦੀ ਆ। 647-784-1213 647-784-1213 'ਤੇ ਗੱਲਬਾਤ ਕੀਤੀ ਜਾ ਸਕਦੀ ਹੈ AAA ਲੈਂਡਸਕੇਪਿੰਗ ਦੇ ਨਾਲ। ਬੈਸਟ ਟਰੱਕ ਰਿਪੇਅਰ 905-625-0055 905-625-0055 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਬੈਸਟ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ 905-625-0055।
ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਨੂੰ ਅਧਿਕਾਰੀਆਂ ਵੱਲੋਂ ਸੀਮਿਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਗ੍ਰੇਟਰ ਟੋਰਾਂਟੋ ਏਅਰਪੋਰਟ ਅਥਾਰਟੀ ਵੱਲੋਂ ਭੇਜੇ ਗਏ ਇੱਕ ਡਾਇਰੈਕਟਿਵ ਅਨੁਸਾਰ ਏਅਰਪੋਰਟ ਉੱਤੇ ਯਾਤਰੀਆਂ ਨੂੰ ਛੱਡਣ ਆਉਣ ਵਾਲਿਆਂ ਜਾਂ ਲੈਣ ਆਉਣ ਵਾਲਿਆਂ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਜਿਹੇ ਮਾਮਲਿਆਂ ਵਿੱਚ ਛੋਟ ਦਿੱਤੀ ਜਾ ਸਕਦੀ ਹੈ ਕਿ ਜੇ ਕੋਈ ਇਕੱਲੇ ਸਫ਼ਰ ਕਰ ਰਹੇ ਬੱਚੇ ਨੂੰ ਛੱਡਣ ਜਾਂ ਲੈਣ ਆਵੇ ਜਾਂ ਫਿਰ ਕਿਸੇ ਅੰਗਹੀਣ ਅਪਾਹਜ ਵਿਅਕਤੀ ਦੀ ਸਹਾਇਤਾ ਲਈ ਨਾਲ ਆਇਆ ਹੋਵੇ। ਇਹਨਾਂ ਪਾਬੰਦੀਆਂ ਤੋਂ ਉਹਨਾਂ ਵਿਅਕਤੀਆਂ ਨੂੰ ਵੀ ਛੋਟ ਹੋਵੇਗੀ ਜਿਹੜੇ ਪੀਅਰਸਨ ਉੱਤੇ ਕੰਮ ਕਰਦੇ ਨੇ। ਡਾਇਰੈਕਟਿਵ ਅਨੁਸਾਰ ਏਅਰਪੋਰਟ ਵਰਕਰ ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨਾਲ ਵਰਕ ਡੇ ਤੋਂ ਪਹਿਲਾਂ ਦੌਰਾਨ ਜਾਂ ਬਾਅਦ ਵਿੱਚ ਮੁਲਾਕਾਤ ਕਰਨੀ ਹੋਵੇ ਤਾਂ ਉਹ ਅਜਿਹੇ ਟਰਮੀਨਲ ਦੀਆਂ ਇਮਾਰਤਾਂ ਤੋਂ ਬਾਹਰ ਕਰ ਸਕਣਗੇ। GTAA ਨੇ ਤੋਂ ਅਗਲੇ ਨੋਟਿਸ ਤੱਕ ਕਿਸੇ ਵੀ ਵਰਕਰ ਦੇ ਪਰਿਵਾਰਕ ਮੈਂਬਰ ਜਾਂ ਸਾਥੀਆਂ ਨੂੰ ਟਰਮੀਨਲ ਦੇ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਸਾਰੇ ਏਅਰਪੋਰਟਸ ਵਰਕਰਸ ਨੂੰ ਆਪਣੇ ਕਲੀਗਸ ਅਤੇ ਯਾਤਰੀਆਂ ਦਰਮਿਆਨ 2 ਮੀਟਰ ਦਾ ਫਰਕ ਰੱਖਣ ਲਈ ਵੀ ਆਖਿਆ ਗਿਆ ਹੈ। 1 ਜੂਨ ਤੋਂ ਸਾਰੇ ਯਾਤਰੀਆਂ ਅਤੇ ਏਅਰਪੋਰਟ ਵਰਕਰਸ ਨੂੰ ਏਅਰਪੋਰਟ ਅਤੇ ਜਨਤਕ ਏਰੀਆ ਜਿਵੇਂ ਕਿ ਸਕਿਉਰਿਟੀ ਸਕਰੀਨਿੰਗ ਪਾਰਕਿੰਗ ਫੈਸਿਲਿਟੀਜ਼ ਸਾਈਡਵਾਕਸ ਅਤੇ ਹੋਰ ਪਬਲਿਕ ਏਰੀਆਜ਼ ਵਿੱਚ ਫੇਸ ਕਵਰਿੰਗ ਪਾ ਕੇ ਰੱਖਣੀ ਹੋਵੇਗੀ। ਜੁੜੇ ਹੋ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ। ਪ੍ਰੋਗਰਾਮ ਖਬਰਸਾਰ ਸਵੇਰੇ 8 ਤੋਂ 10 ਔਰ ਮੇਰੇ ਨਾਲ ਇਸ ਸਮੇਂ ਗੁਰਪ੍ਰੀਤ ਖਹਿਰਾ ਜੀ ਜੁੜ ਚੁੱਕੇ ਨੇ। ਗੁਰਪ੍ਰੀਤ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਬਹੁਤ ਬਹੁਤ ਸ਼ੁਕਰੀਆ ਅਗਰਵਾਲ ਸਾਹਿਬ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਸੋ ਇਮੀਗ੍ਰੇਸ਼ਨ ਦੇ ਵਿੱਚ ਅੱਜ ਕੁਝ ਇੱਕ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਕਾਫੀ ਵਧੀਆ ਟੌਪਿਕ ਤੁਸੀਂ ਹਰੇਕ ਵਾਰ ਲੈ ਕੇ ਆਉਂਦੇ ਹੋ। ਸੋ ਅੱਜ ਆਪਣਾ ਜਿਹੜਾ ਵਿਸ਼ਾ ਹੈ ਉਹ ਕ੍ਰਿਮੀਨੈਲਿਟੀ ਦੇ ਉੱਤੇ ਹੈ ਔਰ ਕਿਸ ਤਰ੍ਹਾਂ ਅਗਰ ਕੋਈ ਨਾ ਕੋਈ ਕ੍ਰਾਈਮ ਦੇ ਵਿੱਚ ਫਸ ਜਾਂਦਾ ਹੈ ਉਹਦੇ ਬਾਰੇ ਚ ਕੀ ਕਹਿਣਾ ਚਾਹੁੰਦੇ ਹੋ?
ਬਿਲਕੁਲ ਗਰਵਾਲ ਸਾਹਿਬ, ਇੱਥੇ ਜਿਹੜੇ ਕ੍ਰਿਮੀਨੈਲਿਟੀ ਹੋਣ ਤੋਂ ਬਾਅਦ ਜਿਹੜੇ ਟੈਂਪਰੇਰੀ ਰੈਜ਼ੀਡੈਂਟ ਨੇ ਜਾਂ ਪਰਮਾਨੈਂਟ ਰੈਜ਼ੀਡੈਂਟ ਨੇ ਉਹਨਾਂ ਦੇ ਉੱਤੇ ਆਉਣ ਵਾਲੇ ਅਸਰ ਦੀ ਮੈਂ ਅੱਜ ਡਿਸਕਸ਼ਨ ਕਰਨੀ ਚਾਹੁੰਦਾ ਜੀ, ਕਿਉਂਕਿ ਇਹਨਾਂ ਦੇ ਉੱਤੇ ਵੱਖੋ ਵੱਖਰੇ ਕਿਸਮ ਦੇ ਜਿਹੜੇ ਉਹ ਅਸਰ ਦੇਖਣ ਨੂੰ ਮਿਲਦੇ ਨੇ। ਜੇ ਆਪਾਂ ਪਰਮਾਨੈਂਟ ਰੈਜ਼ੀਡੈਂਟ ਦੀ ਗੱਲ ਕਰੀਏ, ਪਰਮਾਨੈਂਟ ਰੈਜ਼ੀਡੈਂਟ ਜੇ ਕੋਈ ਕ੍ਰਿਮੀਨੈਲਿਟੀ ਚ ਇਨਵੋਲਵ ਹੋ ਜਾਂਦਾ ਹੈਗਾ ਤਾਂ ਉਹਦੇ ਅੱਗੇ ਕਾਫੀ ਸੀਰੀਅਸ ਕੋਨਸੀਕੁਐਂਸਿਸ ਹੋ ਸਕਦੇ ਨੇ ਉਹਦੇ ਇਮੀਗ੍ਰੇਸ਼ਨ ਸਟੇਟਸ ਨੂੰ ਲੈ ਕੇ। ਜਿਹੜੇ ਟੈਂਪਰੇਰੀ ਰੈਜ਼ੀਡੈਂਟ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਹੁੰਦੇ ਆ ਜੀ, ਉਹਨਾਂ ਦੇ ਉੱਤੇ ਇੱਕ ਕੰਡੀਸ਼ਨ ਹੈਗੀ ਆ, ਉਹ ਕੰਡੀਸ਼ਨ ਹੈਗੀ ਆ ਟੂ ਕੀਪ ਗੁੱਡ ਕੰਡਕਟ, ਤਾਂ ਉਹਨਾਂ ਨੇ ਚੰਗੇ ਸ਼ਹਿਰੀ ਬਣ ਕੇ ਰਹਿਣਾ ਹੈਗਾ। ਤੋ ਜੇ ਉਹ ਕਿਸੇ ਕ੍ਰਿਮੀਨੈਲਿਟੀ ਮਾਮਲੇ ਦੇ ਵਿੱਚ ਉਹ ਫਸ ਜਾਂਦੇ ਹੈਗੇ ਆ ਤੇ ਉਹ ਤੋਂ ਬਾਅਦ ਉਹਨਾਂ ਦਾ ਕਨਵਿਕਸ਼ਨ ਹੋ ਜਾਂਦਾ, ਜੇ ਕਨਵਿਕਸ਼ਨ ਹੋਣ ਤੋਂ ਬਾਅਦ ਉਹ ਸੀਰੀਅਸ ਕ੍ਰਿਮੀਨੈਲਿਟੀ ਚ ਉਹਨੂੰ ਗਿਣਿਆ ਜਾਂਦਾ ਤਾਂ ਫਿਰ ਉਹਨਾਂ ਦੇ ਖਿਲਾਫ਼ ਹੈ ਜਿਹੜਾ ਰਿਮੂਵਲ ਆਰਡਰ ਇਸ਼ੂ ਹੋ ਸਕਦਾ ਹੈਗਾ ਤੇ ਉਹਨੂੰ ਦੇਸ਼ ਚੋਂ ਕੱਢਿਆ ਜਾ ਸਕਦਾ। ਇਹਦੇ ਨਾਲ ਨਾਲ ਪਿਛਲੀ ਕੰਜ਼ਰਵੇਟਿਵ ਸਰਕਾਰ ਸੀ, ਉਹਨਾਂ ਨੇ ਕਾਨੂੰਨ ਚ ਇੱਕ ਤਬਦੀਲੀ ਵੀ ਕੀਤੀ ਸੀ ਸੈਕਸ਼ਨ 236 ਦੇ ਵਿੱਚੋਂ, ਜਿੱਥੇ ਕਿ ਅਪੀਲ ਦਾ ਹੱਕ ਵੀ ਖੋਲਿਆ ਸੀਗਾ ਜੇ ਤੁਹਾਨੂੰ 6 ਮਹੀਨੇ ਤੋਂ ਵੱਧ ਦੀ ਸਜ਼ਾ ਹੋ ਜਾਂਦੀ ਹੈਗੀ ਹੈ। ਸੋ ਜੇ ਜੇਲ੍ਹ ਟਾਈਮ 6 ਮੰਥ ਤੋਂ ਜ਼ਿਆਦਾ ਹੈ ਤਾਂ ਫਿਰ ਪਰਮਾਨੈਂਟ ਰੈਜ਼ੀਡੈਂਟ ਹੈ ਜਿਹੜਾ ਉਸ ਕੇਸ ਦੇ ਵਿੱਚ ਉਹ ਅਪੀਲ ਵੀ ਨਹੀਂ ਕਰ ਸਕਦਾ ਹੈਗਾ। ਤੇ ਇਹ ਇਸ ਮਾਮਲੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਪਹਿਲਾਂ ਰਿਮੂਵ ਵੀ ਜਿਹੜਾ ਕੀਤਾ ਗਿਆ ਹੈਗਾ। ਤੇ ਇਹਦੇ ਨਾਲ ਨਾਲ ਜੇ ਉਹਨਾਂ ਇਸ ਤੋਂ ਬਾਅਦ ਹੁਣ ਜਦੋਂ ਆਪਣੇ ਡਰਿੰਕ ਡਰਾਈਵਿੰਗ ਦੇ ਉੱਤੇ ਕਾਨੂੰਨ ਚ ਤਬਦੀਲੀ ਆਈ ਡਿਸੰਬਰ ਦੇ ਵਿੱਚੋਂ, ਉਹ ਤੋਂ ਬਾਅਦ ਇਹ ਮਾਮਲਾ ਹੋਰ ਵੀ ਸੀਰੀਅਸ ਹੋ ਗਿਆ, ਕਿਉਂਕਿ ਜਿਹੜੀ ਡਰਾਈਵਿੰਗ ਅੰਡਰ ਇਨਫਲੂਐਂਸ ਹੈ ਇਹਨੂੰ ਵੀ ਸੀਰੀਅਸ ਕ੍ਰਿਮੀਨੈਲਿਟੀ ਚ ਮੰਨਿਆ ਜਾਣਾ ਸ਼ੁਰੂ ਹੋ ਗਿਆ। ਪਹਿਲਾਂ ਇਹ ਮਾਮਲੇ ਦੇ ਉੱਤੇ ਜਿਹੜਾ ਇਮੀਗ੍ਰੇਸ਼ਨ ਮਹਿਕਮਾ ਸੀ ਉਹ ਪਰਸੂ ਨਹੀਂ ਕਰਦਾ ਸੀ ਰਿਮੂਵਲ, ਪਰ ਹੁਣ ਉਸ ਤੋਂ ਬਾਅਦ ਇਹਦੇ ਉੱਤੇ ਵੀ ਉਹਨਾਂ ਨੇ ਰਿਮੂਵਲ ਆਰਡਰ ਨੂੰ ਪਰਸੂ ਕਰਨਾ ਜਿਹੜਾ ਸ਼ੁਰੂ ਕੀਤਾ। ਸੋ ਯੂਜੁਅਲ ਪ੍ਰੋਸੈਸ ਕੀ ਹੈ, ਜਦੋਂ ਹੀ ਤੁਹਾਡੀ ਕਨਵਿਕਸ਼ਨ ਹੋ ਗਈ ਤੇ ਤੁਸੀਂ ਆਪਦੀ ਕਨਵਿਕਸ਼ਨ ਨੂੰ ਪੂਰਾ ਕਰ ਲਿਆ, ਚਾਹੇ ਉਹ ਪ੍ਰੋਬੇਸ਼ਨ ਟਾਈਮ ਹੈਗਾ ਚਾਹੇ ਉਹ ਫਾਈਨ ਟਾਈਮ ਹੈ, ਉਹ ਤੋਂ ਬਾਅਦ ਜਿਹੜਾ ਇਮੀਗ੍ਰੇਸ਼ਨ ਮਹਿਕਮਾ ਹੈਗਾ ਉਹ ਤੁਹਾਡੇ ਖਿਲਾਫ ਜਿਹੜੀ ਰਿਪੋਰਟ ਦਰਜ ਕਰਦਾ ਕਿ ਬੰਦਾ ਜਿਹੜਾ ਪਰਮਾਨੈਂਟ ਰੈਜ਼ੀਡੈਂਟ ਹੈ ਤੇ ਇਹਨੇ ਆਪਦਾ ਗੁੱਡ ਕੰਡਕਟ ਨਹੀਂ ਰੱਖਿਆ, ਤਾਂ ਜਿਹੜਾ ਇਮੀਗ੍ਰੇਸ਼ਨ ਡਿਵੀਜ਼ਨ ਦਾ ਜੱਜ ਹੈ ਉਹਦਾ ਜੁਰਿਸਡਿਕਸ਼ਨ ਹੈਗਾ ਸਿਰਫ ਇਹ ਦੇਖਣਾ ਕਿ ਇਹ ਰਿਪੋਰਟ ਸਹੀ ਹੈ ਜਾਂ ਇਹ ਰਿਪੋਰਟ ਗਲਤ ਹੈ। ਸੋ ਰਿਪੋਰਟ ਆਬਵੀਅਸਲੀ ਸਹੀ ਹੈ ਕਿਉਂਕਿ ਤੁਹਾਡੀ ਕਨਵਿਕਸ਼ਨ ਹੋਈ ਹੈ, ਤੇ ਉਹ ਤੋਂ ਬਾਅਦ ਤੁਹਾਡੇ ਖਿਲਾਫ਼ ਰਿਮੂਵਲ ਆਰਡਰ ਜਿਹੜਾ ਇਸ਼ੂ ਕਰ ਦਿੱਤਾ ਜਾਂਦਾ
ਜੀ,
ਕਿਉਂਕਿ ਕਰਕੇ ਤੁਸੀਂ ਕੋਲੇ ਰਾਈਟ ਆਫ ਅਪੀਲ ਹੈਗਾ ਤੇ ਤੁਸੀਂ ਉਹਨੂੰ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਚ ਅਪੀਲ ਕਰਦੇ ਹੋ ਤੇ ਅਪੀਲ ਡਿਵੀਜ਼ਨ ਦੇ ਵਿੱਚ ਜਿਹੜਾ ਜੱਜ ਹੈ ਉਹਦਾ ਹਿਊਮੈਨੀਟੇਰੀਅਨ ਕੰਪੈਸ਼ਨ ਦੇਖਣਾ ਵੀ ਜੁਰਿਸਡਿਕਸ਼ਨ ਦੇ ਥੱਲੇ ਆਉਂਦਾ, ਉਹਦੇ ਹੱਕ ਥੱਲੇ ਆਉਂਦਾ। ਡਿਪੈਂਡ ਕਰਦਾ ਹੈਗਾ ਤੁਹਾਡਾ ਪਰਿਵਾਰ ਇੱਥੇ ਕਿੰਨਾ ਹੈਗਾ, ਤੁਹਾਡੇ ਬੱਚੇ ਹੈਗੇ ਆ, ਕਿਸ ਕਿਸਮ ਦਾ ਕੰਮ ਕਰਦੇ ਹੋ ਤੁਸੀਂ, ਤੁਹਾਡਾ ਸੁਸਾਇਟੀ ਨੂੰ ਕੀ ਕੰਟਰੀਬਿਊਸ਼ਨ ਹੈ, ਉਹ ਸਾਰੇ ਫੈਕਟਰਸ ਦੇਖੇ ਜਾਂਦੇ ਨੇ। ਸੋ ਉਸ ਤੋਂ ਬਾਅਦ ਫਿਰ ਜੱਜ ਫੈਸਲਾ ਕਰਦਾ ਕਿ ਤੁਹਾਨੂੰ ਰਹਿਣ ਦਿੱਤਾ ਜਾਵੇ ਜਾਂ ਦੇਸ਼ ਚੋਂ ਰਿਮੂਵ ਕਰ ਦਿੱਤਾ ਜਾਵੇ। ਇਹ ਪਰਟੀਕੁਲਰਲੀ ਪਰਮਾਨੈਂਟ ਰੈਜ਼ੀਡੈਂਟ ਦੇ ਉੱਤੇ ਆ, ਪਰ ਜਿਹੜੇ ਟੈਂਪਰੇਰੀ ਰੈਜ਼ੀਡੈਂਟ ਹੈਗੇ ਆ ਗਰਵਾਲ ਸਾਹਿਬ, ਚਾਹੇ ਉਹ ਵਿਜ਼ਿਟਰ ਨੇ ਚਾਹੇ ਉਹ ਸਟੂਡੈਂਟ ਨੇ ਚਾਹੇ ਉਹ ਵਰਕਰ ਨੇ, ਉੱਥੇ ਉਹਨਾਂ ਦੇ ਅਧਿਕਾਰ ਬਹੁਤ ਵੱਖਰੇ ਕਿਸਮ ਨਾਲ ਲਿਖੇ ਗਏ ਨੇ। ਸੋ ਇਹ ਵੀ ਕਾਨੂੰਨ ਦੇ ਵਿੱਚ ਉਹ ਪ੍ਰੋਵਿਜ਼ਨ ਹੈਗਾ ਕਿ ਚਾਹੇ ਉਹ ਸੀਰੀਅਸ ਕ੍ਰਿਮੀਨੈਲਿਟੀ ਨਾ ਹੋ ਕੇ ਸਿਰਫ ਕ੍ਰਿਮੀਨੈਲਿਟੀ ਜਾਂ ਇੰਡਾਈਟਮੈਂਟ ਜੇ ਹੈਗਾ ਤਾਂ ਵੀ ਤੁਹਾਡੇ ਖਿਲਾਫ਼ ਹੈ ਜਿਹੜਾ ਰਿਮੂਵਲ ਆਰਡਰ ਹੋ ਜਾਂਦਾ ਤੇ ਤੁਹਾਨੂੰ ਇਨਐਡਮਿਸੀਬਲ ਡਿਕਲੇਅਰ ਕਰ ਦਿੱਤਾ ਜਾਂਦਾ ਤੇ ਤੁਹਾਨੂੰ ਕੈਨੇਡਾ ਚੋਂ ਰਿਮੂਵ ਕਰਨਾ ਪੈਂਦਾ ਕਰ ਦਿੱਤਾ ਜਾਂਦਾ। ਖਾਸ ਕਰਕੇ
ਜਿਹੜੇ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਨੇ, ਜਿੱਥੇ ਆਪਾਂ ਪਿਛਲੇ ਸਮੇਂ 'ਚ ਦੇਖ ਰਹੇ ਹਾਂ ਜਦੋਂ ਤੋਂ ਇਹ ਅਲਾਓ ਕੀਤਾ ਗਿਆ ਕਿ ਜੇ ਸਟੂਡੈਂਟ ਇੱਥੇ ਆਉਂਦਾ ਤਾਂ ਉਹਦਾ ਨਾਲ ਸਪਾਊਸ ਵੀ ਨਾਲ ਆ ਸਕਦਾ ਹੈਗਾ, ਤੇ ਕਈ ਕੇਸਿਸ ਦੇ ਵਿੱਚ ਉੱਥੇ ਡੋਮੈਸਟਿਕ ਵਾਇਲੈਂਸ ਹੈ ਜਿਹੜਾ ਉਹ ਕਈ ਵਾਰੀ ਅਕਰ ਹੋ ਜਾਂਦਾ ਜੀ, ਉੱਥੇ ਉਹਨਾਂ ਦੇ ਖਿਲਾਫ਼ ਚਾਰਜਿਸ ਹੋ ਜਾਂਦੀਆਂ ਨੇ, ਉਹ ਕੇਸ ਦੇ ਵਿੱਚੋਂ ਜਿਹੜਾ ਵਿਕਟਿਮ ਹੈਗਾ ਕਈ ਵਾਰੀ ਉਹ ਵੀ ਪ੍ਰੋਬਲਮ 'ਚ ਆ ਜਾਂਦਾ. ਉਹ ਪ੍ਰੋਬਲਮ 'ਚ ਕਿਵੇਂ ਆਉਂਦਾ, ਕਿਉਂਕਿ ਉਹ ਸਟਿਲ ਸਪਾਊਸ ਹੁੰਦਾ ਹੈਗਾ, ਤੇ ਆਪਾਂ ਨੂੰ ਪਤਾ ਹੈ ਕਿ ਜਿਹੜਾ ਜੇ ਕਿਸੇ ਨੇ ਪਰਮਾਨੈਂਟ ਰੈਜ਼ੀਡੈਂਟ ਲਈ ਐਪਲੀਕੇਸ਼ਨ ਕਰਨੀ ਹੈਗੀ ਹੈ, ਤਾਂ ਜੇ ਉਹਦਾ ਫੈਮਿਲੀ ਮੈਂਬਰ ਇਨਐਡਮਿਸੀਬਲ ਹੈਗਾ, ਮਤਲਬ ਉਹਦਾ ਹਸਬੈਂਡ ਜਾਂ ਵਾਈਫ ਦੋ ਚਾਰਜਿਸ ਨੇ, ਤੇ ਉਸ ਕਰਕੇ ਉਹ ਇੰਡੀਵਿਜੁਅਲ ਵੀ ਇਨਐਡਮਿਸੀਬਲ ਹੋ ਜਾਂਦਾ. ਸੋ ਮੰਨ ਲਓ ਕਿ ਇੱਕ ਐਗਜ਼ਾਮਪਲ ਲਈ ਆਪਾਂ, ਇੱਕ ਵਾਈਫ ਹੈਗੀ ਆ, ਉਹ ਸਟੂਡੈਂਟ ਹੈ, ਉਹਨੇ ਆਪਦੇ ਹਸਬੈਂਡ ਦੇ ਖਿਲਾਫ ਡੋਮੈਸਟਿਕ ਵਾਇਲੈਂਸ ਦੇ ਚਾਰਜਿਸ ਜਿਹੜੇ ਨੇ ਲਵਾ ਦਿੱਤੇ ਨੇ ਜੀ, ਉਦੋਂ ਉਦੋਂ ਮਾਮਲਾ ਚੱਲ ਰਿਹਾ ਹੈਗਾ. ਇਨ ਦ ਮੀਨ ਟਾਈਮ ਉਹ ਆਪਦੀ ਇਮੀਗ੍ਰੇਸ਼ਨ ਲਈ ਐਪਲੀਕੇਸ਼ਨ ਜਿਹੜੀ ਫਾਈਲ ਕਰਦੀ ਹੈ, ਕਿਉਂਕਿ ਉਹ ਸਟਿਲ ਫੈਮਿਲੀ ਮੈਂਬਰ ਹੈਗਾ ਤੇ ਉਹ ਇਨਐਡਮਿਸੀਬਲ ਹੈ, ਤਾਂ ਸੈਕਸ਼ਨ 42 ਦੇ ਮੁਤਾਬਕ ਉਹ ਸਟੂਡੈਂਟ ਜਿਹਨੇ ਪਰਮਾਨੈਂਟ ਰੈਜ਼ੀਡੈਂਟ ਹੋਣਾ ਸੀ ਉਹ ਵੀ ਇਨਐਡਮਿਸੀਬਲ ਹੋ ਜਾਂਦੀ ਹੈ. ਕਈ ਵਾਰੀ ਲੋਕਾਂ ਨੂੰ ਇਹਦੀ ਸੀਰੀਅਸਨੈਸ ਦੀ ਜਾਣਕਾਰੀ ਨਹੀਂ ਹੁੰਦੀ.
ਇੱਕ ਵਾਰੀ ਫੇਰ ਐਕਸਪਲੇਨ ਕਰੋ ਥੋੜਾ ਜਿਹਾ ਮੈਨੂੰ, ਇਸ ਨੂੰ ਦੁਬਾਰਾ ਐਕਸਪਲੇਨ ਕਰੋ ਥੋੜਾ ਜਿਹਾ. ਜੇ ਹਸਬੈਂਡ ਵਾਈਫ ਆ, ਉਹਦੀ ਆਪਸ ਵਿੱਚ ਝਗੜਾ ਹੋ ਗਿਆ, ਹਸਬੈਂਡ ਦੇ ਉੱਤੇ ਕ੍ਰਿਮੀਨਲ ਚਾਰਜਸ ਲੱਗ ਗਏ, ਤੇ ਉਹਦੀ ਵਾਈਫ ਦੇ ਉੱਤੇ ਕੀ ਅਸਰ ਪਵੇਗਾ, ਤਾਂ ਬਾਕੀ ਫੈਮਿਲੀ ਦੇ ਉੱਤੇ ਕੀ ਅਸਰ ਪਵੇਗਾ, ਥੋੜਾ ਇਹਨੂੰ ਇੱਕ ਵਾਰੀ ਫਿਰ ਐਕਸਪਲੇਨ ਕਰਿਓ.
ਜ਼ਰੂਰ ਜੀ. ਸੋ ਜਿਵੇਂ ਆਪਾਂ ਐਗਜ਼ਾਮਪਲ ਦੀ ਗੱਲ ਕਰ ਰਹੇ ਸੀ, ਵਾਈਫ ਹੈ ਉਹ ਸਟੂਡੈਂਟ ਹੈ, ਤੇ ਹਸਬੈਂਡ ਉਹਦੇ ਨਾਲ ਆਇਆ ਤੇ ਉਹਨੂੰ ਵਰਕ ਪਰਮਿਟ ਮਿਲਿਆ, ਦੋਵਾਂ ਦਾ ਝਗੜਾ ਹੋ ਗਿਆ. ਝਗੜਾ ਹੋਣ ਤੋਂ ਬਾਅਦ ਵਾਈਫ ਨੇ ਹਸਬੈਂਡ ਦੇ ਉੱਤੇ ਅਸੋਲਟ ਦੇ ਚਾਰਜਸ ਨੇ ਜਿਹੜੇ ਉਹ ਲਵਾ ਦਿੱਤੇ ਨੇ ਜੀ, ਤੇ ਚਾਰਜਸ ਲੱਗਣ ਨਾਲ ਜਿੰਨਾ ਚਿਰ ਉਹ ਮਾਮਲੇ ਤੇ ਫੈਸਲਾ ਨਹੀਂ ਹੋ ਜਾਂਦਾ ਉਨਾ ਚਿਰ ਉਹ ਇਨਐਡਮਿਸੀਬਲ ਹੁੰਦਾ. ਜੇ ਫੈਸਲਾ ਹੋ ਜਾਂਦਾ ਕਿ ਕਨਵਿਕਸ਼ਨ ਹੋ ਗਈ ਜਾਂ ਪ੍ਰੋਬੇਸ਼ਨ ਹੋ ਗਈ, ਤਾਂ ਉਹ ਪਰਮਾਨੈਂਟਲੀ ਇਨਐਡਮਿਸੀਬਲ ਹੋ ਜਾਂਦਾ. ਸੈਕਸ਼ਨ 42 ਹੈ ਜਿਹੜਾ, ਉਹ ਕਹਿੰਦਾ ਹੈਗਾ ਕਿ ਜਿਹੜਾ ਪਰਮਾਨੈਂਟ ਰੈਜ਼ੀਡੈਂਟ ਲਈ ਐਪਲੀਕੇਸ਼ਨ ਫਾਈਲ ਕਰ ਰਿਹਾ ਕੋਈ ਇੰਡੀਵਿਜੁਅਲ, ਉਹ ਜਿਹੜੀ ਵਾਈਫ ਹੈਗੀ ਉਹਨੇ ਅਲਟੀਮੇਟਲੀ ਸਟੂਡੈਂਟ ਤੋਂ ਬਾਅਦ ਪਰਮਾਨੈਂਟ ਰੈਜ਼ੀਡੈਂਸ ਲਈ ਐਪਲੀਕੇਸ਼ਨ ਫਾਈਲ ਕਰਨੀ ਹੈ, ਜੇ ਉਹਦਾ ਕੋਈ ਵੀ ਫੈਮਿਲੀ ਮੈਂਬਰ ਹੈ ਜਿਹੜਾ ਉਹ ਇਨਐਡਮਿਸੀਬਲ ਹੈ, ਮਤਲਬ ਨਾ ਦਾਖਲਾ ਯੋਗ ਹੈ. ਹੁਣ ਜੋ ਕ੍ਰਿਮੀਨੈਲਿਟੀ ਚਲੇ ਗਿਆ ਉਹ ਨਾ ਦਾਖਲਾ ਯੋਗ ਹੋ ਗਿਆ, ਤਾਂ ਉਹਦੇ ਨਾਲ ਉਹ ਵੀ ਨਾ ਦਾਖਲਾ ਯੋਗ ਹੋ ਜਾਂਦੀ ਹੈ, ਤਾਂ ਉਹਦੀ ਇਮੀਗ੍ਰੇਸ਼ਨ ਵੀ ਨਹੀਂ ਹੁੰਦੀ ਹੈਗੀ ਹੈ.
ਸੋ ਇਹ ਜਿਹੜੇ ਪੀ ਆਰ ਲੈ ਲਈ ਉਹਦੇ 'ਚ ਉਹਦੇ ਹਸਬੈਂਡ ਨਾਲ ਝਗੜਾ ਹੋਇਆ, ਅਤੇ ਜੇ ਉਹਦੇ 'ਤੇ ਹਸਬੈਂਡ ਦੇ ਉੱਤੇ ਕ੍ਰਿਮੀਨਲ ਚਾਰਜਸ ਲੱਗਦੇ ਨੇ, ਫਿਰ ਤਾਂ ਨਹੀਂ ਉਸ ਦੇ ਉੱਤੇ ਕੋਈ ਅਸਰ ਹੈਗਾ?
ਹਾਂਜੀ, ਫਿਰ ਉਹ ਜਿਹਨੇ ਚਾਰਜਸ ਲਵਾਏ ਨੇ ਉੱਤੇ ਕੋਈ ਅਸਰ ਨਹੀਂ. ਹਾਂਜੀ, ਫਿਰ ਉਹ ਜੇ ਪਰਮਾਨੈਂਟ ਰੈਜ਼ੀਡੈਂਟ ਹਸਬੈਂਡ ਹੋ ਗਿਆ, ਉਹ ਤੇ ਇੱਕ ਵੱਖਰਾ ਰਿਮੂਵਲ ਦਾ ਮਾਮਲਾ ਵੱਖਰੇ ਤੌਰ ਤੇ ਚੱਲੂਗਾ, ਪਰ ਜੇ ਟੈਂਪਰੇਰੀ ਰੈਜ਼ੀਡੈਂਟ ਹੈ ਤਾਂ ਇਹ ਅਸਰ ਦੋਵਾਂ ਦੇ ਉੱਤੇ ਸਿੱਧੇ ਤੌਰ ਤੇ ਹੋ ਜਾਊਗਾ ਜੀ.
ਸੋ ਜੇਕਰ ਕਿਸੇ ਨੇ ਪੀ ਆਰ ਆ ਕੇ ਕੋਈ ਝਗੜਾ ਕਰ ਲਿਆ ਘਰ ਦੇ ਵਿੱਚ, ਤੇ ਉਹਦੇ ਤੇ ਕ੍ਰਿਮੀਨਲ ਚਾਰਜਸ ਲੱਗ ਗਏ ਨੇ, ਤੇ ਉਹਦੇ ਰਿਮੂਵਲ ਆਰਡਰ ਲੱਗਣੇ ਲਗਭਗ ਲਾਜ਼ਮੀ ਨੇ.
ਹਾਂਜੀ,
ਕਨਵਿਕਸ਼ਨ ਹੋ ਗਿਆ ਜੇ ਉਹ
ਜੇ ਕਨਵਿਕਸ਼ਨ ਹੋ ਜਾਂਦਾ, ਉਹ ਤੋਂ ਬਾਅਦ ਇਹ ਮਾਮਲਾ ਚਲਿਆ ਜਾਂਦਾ ਇਮੀਗ੍ਰੇਸ਼ਨ ਡਿਵੀਜ਼ਨ 'ਚ, ਉਹਨੂੰ ਰਿਮੂਵਲ ਆਰਡਰ ਮਿਲਦਾ, ਉਹ ਤੋਂ ਬਾਅਦ ਉਹ ਅਪੀਲ ਕਰਦਾ ਜੀ. ਜਦੋਂ ਅਪੀਲ ਕਰਦਾ ਉੱਥੇ ਚੀਜ਼ਾਂ ਦੇਖੀਆਂ ਜਾਂਦੀਆਂ ਨੇ ਕਿ ਬੰਦੇ ਨੂੰ ਕਿੰਨਾ ਅਸਟੈਬਲਿਸ਼ਡ ਹੈ ਕੈਨੇਡਾ 'ਚ, ਇਹਦੇ ਪਰਿਵਾਰ ਉਰੇ ਕੌਣ ਕੌਣ ਰਹਿੰਦਾ ਹੈਗਾ, ਇਹ ਕਿਸ ਕਿਸਮ ਦਾ ਕਾਰੋਬਾਰ ਕਰਦਾ, ਇਹਦਾ ਕੈਨੇਡੀਅਨ ਇਕਾਨਮੀ ਲਈ ਕੀ ਕੰਟਰੀਬਿਊਸ਼ਨ ਹੈ, ਬੱਚਿਆਂ ਦਾ ਕੀ ਬੈਸਟ ਇੰਟਰਸਟ ਹੈਗਾ. ਸੋ ਜੇ ਉਹਨਾਂ ਦੇ ਕੋਈ ਬੱਚੇ ਹੈਗੇ ਨੇ ਤੇ ਉਹ ਬੱਚਿਆਂ ਦੀ ਕਸਟਡੀ ਉਹਦੇ ਕੋਲੇ ਹੈ, ਤੇ ਕਈ ਵਾਰੀ ਉਹ ਬੱਚਿਆਂ ਦਾ ਬੈਸਟ ਇੰਟਰਸਟ ਦੇਖ ਕੇ ਉਹਦੇ ਰਿਮੂਵਲ ਦੇ ਉੱਤੇ ਉਹਨੂੰ ਸਰਟਨ ਕੰਡੀਸ਼ਨਸ ਲੇ ਕਰ ਦਿੱਤੀਆਂ ਜਾਂਦੀਆਂ ਨੇ. ਪਰ ਜੇ ਕੋਈ ਵੀ ਕੰਡੀਸ਼ਨ ਨਹੀਂ, ਮੰਨ ਲਓ ਕਿ ਉਹ ਬੰਦਾ ਸਾਲਾਨਾ ਇਨਕਮ ਕਮਾਉਂਦਾ ਹੈਗਾ ਤੇ ਕੋਈ ਉਹਦਾ ਬੱਚਾ ਨਹੀਂ ਹੈਗਾ, ਕੋਈ ਕਨੈਕਟ ਨਹੀਂ ਹੈਗਾ, ਉਹਦਾ ਰਿਮੂਵਲ ਹੋਣਾ ਲਗਭਗ ਤੈਅ ਹੈ ਜੀ.
ਜੇ ਕਿਸਨੇ ਸ਼ਰਾਬ ਪੀਂਦੇ ਵੀ ਗੱਡੀ ਚਲਾਉਂਦਾ ਫੜਿਆ ਗਿਆ, ਡਰੰਕ ਡਰਾਈਵਿੰਗ ਚਾਰਜਸ ਲੱਗ ਗਏ, ਉਹ ਵੀ ਕ੍ਰਿਮੀਨੈਲਿਟੀ ਦੇ ਵਿੱਚ ਆਉਂਦਾ ਹੁਣ. ਸੋ ਜੇ ਕੋਈ ਪੀ ਆਰ ਇੱਦਾਂ ਦਾ ਗੁਨਾਹ ਕਰਦਾ ਤੇ ਉਹ ਵੀ ਉਹਦੇ ਵੀ ਲਗਭਗ ਜਿਹੜੇ ਰਿਮੂਵਲ ਆਰਡਰ ਤੈਅ ਨੇ.
ਬਿਲਕੁਲ ਜੀ, ਖਾਸ ਕਰਕੇ ਦਸੰਬਰ ਤੋਂ ਬਾਅਦ ਜਿੰਨੇ ਡਰਾਈਵਿੰਗ ਅੰਡਰ ਇਨਫਲੂਐਂਸ ਦੇ ਕੇਸਿਸ ਹੈਗੇ ਨੇ, ਉਹਨਾਂ ਦੇ ਉੱਤੇ ਸਰਕਾਰ ਉਹਨੂੰ ਬਹੁਤ ਜ਼ਿਆਦਾ ਸੀਰੀਅਸਨੈਸ ਨਾਲ ਦੇਖ ਰਹੀ ਹੈਗੀ. ਜੇ ਕਿਸੇ ਦੀ ਵੀ ਕਨਵਿਕਸ਼ਨ ਹੁੰਦੀ ਹੈ, ਮੈਂ ਪਿਛਲੇ ਸਮੇਂ ਦੇ ਵਿੱਚ ਆਹ ਲਾਸਟ ਜਿਹੜੇ 5-6 ਮੰਥਸ ਹੈਗੇ ਨੇ ਬਹੁਤ ਸਾਰੇ ਕੇਸਿਸ ਦੇਖ ਰਿਹਾ ਹੈਗਾ, ਕਿਉਂਕਿ ਮੈਂ ਇਹ ਮਾਮਲਿਆਂ ਨਾਲ ਡੀਲ ਕਰਦਾ ਜੀ, ਜਿਹੜੇ ਰਿਮੂਵਲ ਦੇ ਮਾਮਲੇ ਹੁੰਦੇ ਨੇ ਉਹਨਾਂ ਦੀ ਅਪੀਲ ਦੇ ਉੱਤੇ. ਸੋ ਇਹ ਬਹੁਤ ਜ਼ਿਆਦਾ ਸੀਰੀਅਸ ਕੌਨਸੀਕੁਐਂਸਿਸ ਹੈਗੀਆਂ ਨੇ, ਤੇ ਕੋਈ ਵੀ ਝਗੜਾ ਹੁੰਦਾ ਹੈ ਜਾਂ ਡਰਾਈਵਿੰਗ ਅੰਡਰ ਇਨਫਲੂਐਂਸ ਹੁੰਦਾ, ਖਾਸ ਕਰਕੇ ਜੇ ਟੈਂਪਰੇਰੀ ਰੈਜ਼ੀਡੈਂਟ ਹੈ, ਵਰਕਰ ਹੈ ਜਾਂ ਉਹ ਸਟੂਡੈਂਟ ਹੈ, ਉਹਨਾਂ ਦੇ ਬਹੁਤ ਜ਼ਿਆਦਾ ਸੀਰੀਅਸ ਕੌਨਸੀਕੁਐਂਸਿਸ ਨੇ. ਪਰਮਾਨੈਂਟ ਰੈਜ਼ੀਡੈਂਸ ਦੇ ਉੱਤੇ ਕੌਨਸੀਕੁਐਂਸਿਸ ਨੇ, ਪਰ ਉਹਨਾਂ ਕੋਲੇ ਅੱਗੇ ਅਪੀਲ ਦੇ ਹੱਕ ਹੈਗੇ ਨੇ ਜੀ, ਤੇ ਟੈਂਪਰੇਰੀ ਰੈਜ਼ੀਡੈਂਟ ਕੋਲੇ ਅਪੀਲ ਦਾ ਹੱਕ ਵੀ ਨਹੀਂ ਹੈਗਾ.
ਖੈਰ ਸਾਹਿਬ, ਇੱਕ ਕੁਐਸਚਨ ਆਇਆ ਤੁਹਾਡੇ ਲਈ ਕਿ ਇਹ ਹੈਗਾ ਪੀ ਆਰ ਕਾਰਡ ਜਿਨ੍ਹਾਂ ਦੇ ਐਕਸਪਾਇਰ ਹੋ ਰਹੇ ਨੇ June 20 ਤੋਂ, ਤੇ ਉਹ ਇੰਡੀਆ ਦੇ ਵਿੱਚ ਨੇ, ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ?
ਗਰਵਾਲ ਸਾਹਿਬ, ਉਹਨਾਂ ਨੇ ਜੇ ਐਕਸਪਾਇਰ ਹੋ ਰਿਹਾ ਤਾਂ ਉਹ ਰਿਟਰਨਿੰਗ ਰੈਜ਼ੀਡੈਂਟ ਪਰਮਿਟ, ਜਿਹਨੂੰ ਟਰੈਵਲ ਡਾਕੂਮੈਂਟ ਆਖਿਆ ਜਾਂਦਾ, ਉਹ ਲੈ ਕੇ ਵਾਪਸ ਤੇ ਵਾਪਸ ਕਿਉਂਕਿ ਹਾਲੇ ਜਿਹੜਾ ਸਿਰਫ ਦਿੱਲੀ ਆਫਿਸ ਖੁੱਲਾ ਹੈਗਾ ਤੇ ਉਹ ਸਿਰਫ ਐਮਰਜੈਂਸੀ ਬੇਸਿਸ ਤੇ ਹੀ ਇਹਨਾਂ ਕੇਸਿਸ ਨੂੰ ਦੇਖ ਰਹੇ ਨੇ, ਪਰ ਉਹ ਤੋਂ ਬਾਅਦ ਜਦੋਂ ਅੱਗੇ ਖੁੱਲਦਾ ਜਾਊਗਾ ਤਾਂ ਉਹ ਪ੍ਰੋਸੈਸ ਹੁੰਦੇ ਜਾਣਗੇ।
ਇਹ ਕਿੱਥੋਂ ਲੈਣਾ ਪਵੇਗਾ ਇਹ ਟ੍ਰੈਵਲ ਵੀਜ਼ਾ?
ਇਹ ਜਿਹੜਾ ਦਿੱਲੀ ਐਮਬੈਸੀ ਹੈਗੇ ਜੀ,
ਉਹਨਾਂ ਨੂੰ ਈਮੇਲ ਕਰਨਾ ਪਵੇਗਾ ਜੀ ਸਾਡਾ ਵਰਕ?
ਹਾਂ ਨਹੀਂ ਜੀ, ਉਹਦੇ ਲਈ ਇੱਕ ਪ੍ਰੋਸੈਸ ਹੈ, ਐਪਲੀਕੇਸ਼ਨ ਹੈ, ਫੀ ਹੈਗਾ, ਉਹ ਤੋਂ ਬਾਅਦ ਉਹਨਾਂ ਨੇ ਤੁਹਾਡੀ ਰੈਜ਼ੀਡੈਂਸੀ ਆਬਲੀਗੇਸ਼ਨ ਨੂੰ ਡਿਟਰਮਿਨ ਕਰਨਾ ਹੈ ਕਿ ਪਿਛਲੇ 50 ਸਾਲਾਂ 'ਚੋਂ 730 ਦਿਨ ਬੰਦਾ ਕੈਨੇਡਾ ਰਿਹਾ, ਜੇ ਰਿਹਾ ਉਹਨੂੰ ਤਾਂ ਹੀ ਆਉਣ ਦੀ ਇਜਾਜ਼ਤ ਦਿੱਤੀ ਜਾਊਗੀ, ਜੇ ਨਹੀਂ ਰਿਹਾ ਤਾਂ ਫਿਰ ਉਹਦੇ ਕੇਸ ਨੂੰ ਰਿਫਿਊਜ਼ ਕਰ ਦਿੱਤਾ ਜਾਊਗਾ, ਉਹਨੂੰ ਅਪੀਲ ਕਰਨਾ ਪੈਣਾ। ਪਰ ਜੇ ਤੁਸੀਂ ਪਿਛਲੇ 365 ਦਿਨਾਂ ਦੇ ਵਿੱਚੋਂ ਕੈਨੇਡਾ 'ਚ ਇੱਕ ਵੀ ਦਿਨ ਰਹੇ ਸੀਗੇ, ਚਾਹੇ 700 ਦੇ ਦਿਨ ਪੂਰੇ ਵੀ ਨਹੀਂ ਹੁੰਦੇ, ਪਰ 365 ਡੇਜ਼ ਦੇ ਵਿੱਚ ਇੱਕ ਵੀ ਦਿਨ ਕੈਨੇਡਾ ਰਹੇ ਸੀ ਤਾਂ ਵੀ ਤੁਹਾਨੂੰ ਆਉਣ ਦੀ ਇਜਾਜ਼ਤ ਹੋਊਗੀ, ਪਰ ਤੁਹਾਡਾ ਮਾਮਲਾ ਜਿਹੜਾ ਉਹ ਕੋਰਟ ਦੇ ਵਿੱਚ ਉਹ ਚੱਲਦਾ ਰਹੂਗਾ, ਉਹ ਸੈਕਸ਼ਨ 31 ਦੇ ਥੱਲੇ ਹੈ। ਸੋ ਜਿਹੜੇ ਵੀ ਇਹੋ ਜਿਹੇ ਇੰਡੀਵਿਜੁਅਲ ਨੇ ਜਿਹੜੇ ਕੈਨੇਡਾ ਤੋਂ ਬਾਹਰ ਨੇ, ਉਹਨਾਂ ਦੇ ਉੱਤੇ ਸਰਕਾਰ ਨੇ ਕੋਈ ਛੋਟ ਨਹੀਂ ਦਿੱਤੀ ਕਿ ਉਹਨਾਂ ਦੇ ਦਿਨ ਵਿਦਨ ਕੈਨੇਡਾ ਗਿਣੇ ਜਾਣਗੇ, ਪਰ ਜਦੋਂ ਰੈਜ਼ੀਡੈਂਸ ਜਦੋਂ ਰਿਟਰਨਿੰਗ ਰੈਜ਼ੀਡੈਂਟ ਪਰਮਿਟ ਲਈ ਅਪਲਾਈ ਕਰਨਾ ਹੈਗਾ ਉਦੋਂ ਹਿਊਮੈਨੀਟੇਰੀਅਨ ਕੰਪੈਸ਼ਨ ਚ ਉਹਨਾਂ ਨੂੰ ਜ਼ਰੂਰ ਛੋਟ ਦਿੱਤੀ ਗਈ ਹੈ, ਕਿਉਂਕਿ ਇਹ ਸਿਚੁਏਸ਼ਨ ਬਿਯੋਂਡ ਰੀਜ਼ਨੇਬਲ ਕੰਟਰੋਲ ਹੈਗੀ ਹੈ। ਸੋ ਮੈਂ ਜਿਹੜੇ ਸਰੋਤੇ ਹੈਗੇ ਜਿਹਨਾਂ ਨੇ ਕੁਐਸਚਨ ਭੇਜਿਆ ਉਹਨਾਂ ਨੂੰ ਰਿਕੁਐਸਟ ਕਰੂੰਗਾ ਉਹ ਸਾਡੇ ਆਫਿਸ ਨੂੰ ਜ਼ਰੂਰ ਕਾਲ ਕਰ ਲੈਣ ਜੀ, ਕਿਉਂਕਿ ਕਈ ਤਰ੍ਹਾਂ ਦੀਆਂ ਕੌਨਸੀਕੁਐਂਸਿਸ ਨੇ, ਉਹ ਦਿਨ ਪੂਰੇ ਰਹੇ ਨੇ ਕਿ ਨਹੀਂ ਰਹੇ, ਉਹ 365 ਦਿਨਾਂ ਦੇ ਵਿੱਚ ਸੀ ਕਿ ਨਹੀਂ ਸੀ, ਉਹਦੇ ਹਿਸਾਬ ਨਾਲ ਉਹਨਾਂ ਦੇ ਕੇਸ ਨੂੰ ਅੱਗੇ ਪ੍ਰੋਸੈਸ ਕੀਤਾ ਜਾ ਸਕਦਾ ਜੀ।
ਆਪਣਾ ਨੰਬਰ ਦੇ ਦਿਓ।
ਬਿਲਕੁਲ ਜੀ, 905-670-4444, 905-670-4444।
ਥੈਂਕ ਯੂ ਸੋ ਮਚ ਜੀ, ਧੰਨਵਾਦ।
ਧੰਨਵਾਦ।
905-670-4444 'ਤੇ ਤੁਸੀਂ CWC ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਹੁਣਾਂ ਨਾਲ ਸੰਪਰਕ ਕਰ ਲੈਣਾ। 905-670-4444 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। ਥੈਂਕ ਯੂ ਸੋ ਮਚ ਜੀ।
ਜੀ ਬੈਸਟ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ 905-625-0055, 905-625-0055 'ਤੇ ਬੈਸਟ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਏਸੀ ਦੀ ਰਿਪੇਅਰ ਕਰਾਉਣੀ ਆ 905-625-0055। AAA ਲੈਂਡਸਕੇਪਿੰਗ 647-784-1213, 647-784-1213 'ਤੇ ਗੱਲਬਾਤ ਕੀਤੀ ਜਾ ਸਕਦੀ ਹੈ।
HK ਟਾਇਰ ਸੈਂਟਰ ਦਾ ਨੰਬਰ ਦੇਣਾ ਚਾਹਾਂਗਾ 647-295-4600। ਮਿਸਾਗਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। HK ਟਾਇਰ ਸੈਂਟਰ 647-295-4600 ਇਹਨਾਂ ਨੰਬਰ ਹੈ। 6191 ਅਟਲਾਂਟਿਕ ਡਰਾਈਵ ਦੇ ਉੱਤੇ ਸਥਿਤ ਨੇ HK ਟਾਇਰ ਸੈਂਟਰ। 24 ਘੰਟੇ ਖੁੱਲ੍ਹੇ ਹੁੰਦੇ ਨੇ। 647-295-4600 ਸਮਾਂ ਸਾਡਾ ਇੱਥੇ ਸਮਾਪਤੀ ਵੱਲ ਹੈ। ਔਰ ਮੇਰਾ ਨੰਬਰ ਹੈ 416-970-5005, 416-970-5005। ਔਰ ਇੱਥੇ ਹੀ ਤੁਹਾਡੇ ਤੋਂ ਇਜਾਜ਼ਤ ਚਾਹਾਂਗਾ। ਇੱਕ ਕੁਐਸਚਨ ਤੁਹਾਨੂੰ ਛੱਡ ਕੇ ਜਾਣਾ, ਕੋਈ ਮੇਰਾ ਸੋਤਾ ਮੈਨੂੰ ਕਾਲ ਕਰਕੇ ਦੱਸ ਸਕਦਾ ਵੀ ਜਿਹੜੀਆਂ ਕੱਦੂਆਂ ਦੀਆਂ ਬੇਲਾਂ ਲਾਈਆਂ ਨੇ, ਚਾਹੇ ਉਹ ਲੌਕੀ ਹੈ ਚਾਹੇ ਉਹ ਚੱਪੜ ਕੱਦੂ ਆ, ਅਗਰ ਉਹਨਾਂ ਨੂੰ ਭੂੰਡੀ ਪੈਂਦੀ ਹੈ, ਪੱਤੇ ਖਾਏ ਜਾਂਦੇ ਆ ਉਹਨਾਂ ਦੀਆਂ, ਚਾਹੇ ਮੂਲੀਆਂ ਅਤੇ ਹੋਰ ਪੱਤੇ ਨੇ ਜਿਹੜੇ, ਉਹਨਾਂ ਤੋਂ ਕਿਵੇਂ ਬਚਾਅ ਕੀਤਾ ਜਾ ਸਕਦਾ? ਟਿੱਡੀ ਦਲ ਤਾਂ ਇੱਥੇ ਕੋਈ ਆਇਆ ਨਹੀਂ ਗਾ ਜਿਵੇਂ ਇੰਡੀਆ ਦੇ ਵਿੱਚ, ਇਸ ਸਮੇਂ ਟਿੱਡੀ ਦਲ ਹੈ, ਪਰ ਇੱਥੇ ਭੂੰਡੀ ਤੋਂ ਆਪਣੇ ਬੂਟਿਆਂ ਦੇ ਪੱਤੇ ਆ ਕਿਵੇਂ ਬਚਾਏ ਜਾ ਸਕਦੇ ਆ, ਕਿਵੇਂ ਉਹਨਾਂ ਤੋਂ ਰੱਖੇ ਜਾ ਸਕਦੇ ਆ? ਸਮਾਂ ਸਮਾਪਤ ਦਿਓ ਗਿਆ, ਫਿਰ ਮਿਲਣ ਦੀ ਉਮੀਦ ਦੇ ਨਾਲ। ਸਤਿ ਸ੍ਰੀ ਅਕਾਲ। ਮੇਰਾ ਨੰਬਰ 416-970-5005।
The views expressed on the preceding program may not necessarily be those of the owner or management of WTOR radio station.
COVID-19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ। ਗ੍ਰੋਸਰੀ ਆਨਲਾਈਨ ਹੋ ਗਈ, ਟਿਊਸ਼ਨ ਆਨਲਾਈਨ ਹੋ ਗਈ, ਹੋਰ ਤਾਂ ਹੋਰ। ਕੱਲ ਮੈਨੂੰ ਰੀਆ ਨੇ ਦੱਸਿਆ ਕਿ ਸੋਢੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੇਲ ਕਰ ਰਹੇ ਆ।
ਬਿਲਕੁਲ ਠੀਕ ਸੁਣਿਆ, ਤੇ ਹੁਣ ਇਹਨਾਂ ਦਾ ਸਟੋਰ ਜਲਦੀ ਹੀ ਖੁੱਲਣ ਵਾਲਾ ਹੈ।
ਬ੍ਰੈਂਪਟਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ ਸੋਢੀ ਫਰਨੀਚਰ ਤੇ ਹੁਣ COVID-19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodhifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ ਤੇ ਸਟੋਰ ਖੋਲਣ ਤੇ ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀ ਕੈਨੇਡੀ ਲੋਕੇਸ਼ਨ 25 ਮਈ ਨੂੰ ਖੁੱਲਣ ਜਾ ਰਹੀ ਹੈ। ਫੋਰ ਕੰਟੈਕਟ ਈਮੇਲ central@sodhifurniture.com।
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ? ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾਂ ਕੰਪਰੋਮਾਈਜ਼ ਤੋਂ। ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ PayPal ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ। ਵਧੀਆ ਐਕਸਚੇਂਜ ਰੇਟਸ ਦੇ ਨਾਲ ਬੈਂਕ ਡਿਪੋਜ਼ਿਟਸ, ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ। ਹੁਣ ਪੈਸੇ ਭੇਜੋ ਇੰਡੀਆ ਆਪਣੀ ਉਂਗਲੀਆਂ ਦੇ ਇਸ਼ਾਰੇ ਤੇ। ਜ਼ੂਮ ਅ PayPal ਸਰਵਿਸ, ਤੇਜ਼, ਸਿਹਰ ਤੇ ਸੁਰੱਖਿਅਤ ਮਨੀ ਟ੍ਰਾਂਸਫਰ।
कोविड 19 का फैलाव रोकने के लिए हम सब मिलकर बदलाव ला रहे हैं, जैसे कि व्यवसाय और कार्यस्थल फिर से शुरू हो रहे हैं, तो हमें सभी को सुरक्षित रखने के लिए अपनी जिम्मेदारी निभाना जारी रखना है। शारीरिक दूरी का पालन करें या यदि शारीरिक दूरी बनाए रखना मुश्किल हो तो चेहरा ढांकने वाला कवर पहने और अपने हाथों को अच्छी तरह और बार बार धोएं। अधिक जानकारी के लिए ontario.ca/coronavirus पर जाएं। ओंटेरियो सरकार द्वारा भुगतान किया गया।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी ते जिंदगी दी सब तो प्यारी दौलत बच्चे किस कोल रहनगे।
SNS Lawyers को इन सारे सवालों के जवाब ते तुहाडे हक ले लड़न वास्ते लियाकत है। अपने हक जानने ले या सलाह लेने ले आज ही SNS Lawyers नु कॉल करो 416-655-2000।
Muslim Welfare Canada has made a concerted effort to lead the fight against child labor, poverty, and illiteracy in third world countries through the generous support of our donors.